तेरा साधु तर आनंद उर महाराज किस थान विचरत होते समीप कित कीन पान जलयान।
वाहेगुरु जी का खालसा
वाहेगुरु जी की फतेह।
तू सुल्तान कहाहु मियां तेरी कवन बड़ाई जो तू देहे सो कहां स्वामी मैं मूर्ख कहण न जाई तेरे गुण गावा देहे बुझाई जैसे सच मैं रहूं रजाई। परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे। वड्या भागा वाले हो नौवे पातशाह धन गुरु तेग बहादुर साहब जी दे पावन पवित्र स्थान गुरुद्वारा श्री दुख निवारण साहब जी दे पावन दरबार च चबर छत्र तखत दे मालक दसा पातशाहियां दी आत्मक जाग दी जोत आद गुरु धन धन श्री गुरु ग्रंथ साहब जी दे पावन चरणा च हाजर होके गुरु पातशाह दा पावन इतिहास छेवें पातशाह श्री गुरु हरगोबिंद साहब जी दी जीवन कथा सरवण कर रहे गुरु घर नाल अथा प्रेम रखण वाले प्यार रखण वाले भाई साधु उन्हां दे पुत्र हन भाई रूपा जी दोवें प्यो पुत्र गुरु की सिखी दे तारनी ने जदों भी दोवें बैठदे ने आपस विच गुरु दी उपमा सतगुरां दी कीरत करदे सुणदे ने तरखाण सन लकड़ी दा कम करदे ने। जेठ दा महीना है लकड़ां कटण वास्ते जंगल च गए ने नाल एक पानी दा कुन्ना भर के लै लिया है। जंगल च जाके एक जंड वेख के उस जंड दे थले पानी वाला उह कुन्ना लटका दिता है। आप लकड़ां कटण लग पए जदों प्यास लगी पानी वाले कुन्ने नूं हथ लाया ते पानी बड़ा ठंडा ते शीतल है। बड़े हैरान होए कि इन्नी लू चल रही है गर्मी पै रही है ये पानी गर्म होण दी बजाय ठंडा हो गया ये तां बड़ी कीमती चीज है उत्तम वस्तु है ये साडे छकण योग नहीं ये तां धन गुरु हरगोबिंद साहब दे छकण योग है। आराधना कीती सतगुरां दी सतगुरु ती को दे पैंडे ते डोली आराम कर रहे सन। दोपहर दा समा खस दियां टाटियां लगियां होईयां शीतल पवन सतगुरां नूं चुलाई जा रही है। अचानक सतगुरु जी उठे ने कल्ले ही घोड़े ते बह के सवार होके चल पए। डोली तों ती को दा पंध मुका के जिथे ना दोवां ने प्रण कीता होया कि सतगुरां नूं जल छका के तां छकणा ए मूर्छत होए पए सन। गुरु हरगोबिंद साहब जी आ पहुंचे भाल करदे करदे के सानू जल चाहीदा आवाज मारी भाई कौन है सानू जल चाहीदा। जदों आवाज भाई साधु ने सुनी सुनदिया मानो मुर्दे च जान पै गई। अखां उघाड़ के वेख्या ते सामने गुरु हरगोबिंद साहब ने प्यो पुत्रां दोवां ने जाके नमस्कार कीती सतगुरां नूं बिठाया। उथों ही पत्तियां दा एक डुन्ना तैयार करके उहदे विच जल पा के सतगुरां नूं छकाया। धन गुरु हरगोबिंद साहब जल छक के बड़े आनंदित होए ਇਹਨਾਂ ਦੋਵਾਂ ਦੀ ਬੜੀ ਸ਼ਲਾਘਾ ਕੀਤੀ। ਕਹਿੰਦੇ ਅੱਜ ਤੋਂ ਪਹਿਲਾਂ ਕਦੇ ਐਸਾ ਜਲ ਅਸੀਂ ਨਹੀਂ ਛਕਿਆ। ਇਹ ਜਲ ਨਹੀਂ, ਇਹ ਤਾਂ ਅੰਮ੍ਰਿਤ ਸੀ, ਕਿਉਂਕਿ ਦਰਅਸਲ ਉਸ ਪਾਣੀ ਵਿਚ, ਜਲ ਦੇ ਉਹਨਾਂ ਕਣਾਂ ਵਿਚ ਭਾਈ ਰੂਪੇ ਤੇ ਭਾਈ ਸਾਧੂ ਦਾ ਪ੍ਰੇਮ ਭਰਿਆ ਹੋਇਆ ਸੀ। ਤੇ ਸਤਿਗੁਰੂ ਜੀ ਪ੍ਰੇਮ ਦੇ ਹੀ ਭੁੱਖੇ ਨੇ, ਪ੍ਰੇਮ ਦੇ ਹੀ ਪਿਆਸੇ ਨੇ। ਸਾਚ ਕਹੋ ਸੁਨ ਲਿਹੋ ਸਭ ਹੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਐਸਾ ਭਾਰੀ ਪ੍ਰੇਮ ਸਤਿਗੁਰਾਂ ਨਾਲ ਕੀਤਾ ਕਿ ਉਹ ਜਲ ਵਾਸਤੇ ਸਤਿਗੁਰੂ 30 ਕੋਹ ਦਾ ਪੈਂਡਾ ਤੈਅ ਕਰਕੇ ਆਏ। ਮੁੜ ਕੇ ਸਤਿਗੁਰਾਂ ਨੂੰ ਜਲ ਛਕਾ ਕੇ ਤਾਂ ਇਹਨਾਂ ਨੇ ਬਾਅਦ ਵਿਚ ਜਲ ਛਕਿਆ। ਗਰੀਬ ਨਵਾਜ ਪਾਤਸ਼ਾਹ ਜੀ ਨੂੰ ਹਵਾ ਚੱਲ ਰਹੇ ਨੇ, ਸਾਹਿਬ ਦੀ ਬੈਠੇ ਨੇ, ਜਿਵੇਂ ਗਰੀਬ ਨਵਾਜ ਜੀ ਭਾਈ ਸਾਧੂ ਤੇ ਭਾਈ ਰੂਪੇ ਤੇ ਕਿਰਪਾ ਕਰ ਰਹੇ ਨੇ। ਆਓ ਇਥੋਂ ਕਥਾ ਦੀ ਲੜੀ ਅੱਗੇ ਟੋਰੀਏ। ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਓ। ਦਲ ਭੰਜਨ ਗੁਰਸੂਰਮਾ ਬਡ ਜੋਧਾ, ਬਹੁ ਪਰਉਪਕਾਰੀ ਸਤਿਗੁਰਾਂ ਦੇ ਚਰਨਾਂ ਚ ਲਵਾਓ ਹਾਜ਼ਰੀ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਸਾਧੂ ਧਰ ਆਨੰਦਪੁਰ ਮਹਾਰਾਜ ਕਿਸ ਥਾਂ।
ਭਾਈ ਸਾਹਿਬ, ਭਾਈ ਸਾਧੂ ਜੀ ਜੋ ਸਤਿਗੁਰਾਂ ਦੇ ਸੇਵਕ ਨੇ, ਇਹਨਾਂ ਦੇ ਹਿਰਦਿਆਂ ਵਿਚ ਬੜਾ ਭਾਰੀ ਆਨੰਦ ਹੈ। ਜਦੋਂ ਸਤਿਗੁਰਾਂ ਨੇ ਇਹਨਾਂ ਦੀ ਭਾਵਨਾ ਪੂਰੀ ਕੀਤੀ ਹੈ, ਇਹਨਾਂ ਦਾ ਰੱਖਿਆ ਜਲ ਛੱਕ ਕੇ, ਤੋ ਭਾਈ ਸਾਧੂ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਕੇ ਪੁੱਛਣ ਲੱਗੇ, ਸਤਿਗੁਰੂ ਜੀ ਤੁਸੀਂ ਇੱਥੇ ਜਲ ਛਕਣ ਵਾਸਤੇ ਆਏ ਹੋ, ਕਿਸ ਜਗ੍ਹਾ ਤੇ ਸੀ ਤੁਸੀਂ, ਪਹਿਲਾਂ ਕਿਸ ਜਗ੍ਹਾ ਤੇ ਆਸਣ ਲਾਇਆ ਹੋਇਆ ਸੀ, ਕਿੱਥੋਂ ਆਪ ਜੀ ਚੱਲ ਕੇ ਆਏ ਹੋ?
ਵਿਚਰਤ ਹੋਤੇ ਸਮੀਪ ਕਿਤ ਕੀਨ ਪਾਨ ਜਲ ਆਨ।
ਮਹਾਰਾਜ ਜੀ ਕਿਤੇ ਇੱਥੇ ਨੇੜੇ ਤੇੜੇ ਵਿਚਰ ਰਹੇ ਸੀ, ਨੇੜੇ ਤੇੜੇ ਆਏ ਹੋਏ ਸੀ ਕਿ ਆਪ ਜੀ ਨੇ ਕਿਰਪਾ ਕਰਕੇ ਆ ਕੇ ਜਲ ਛਕਿਆ? ਕਿੱਥੇ ਨੇੜੇ ਤੇੜੇ ਕਿਤੇ ਵਿਚਰ ਰਹੇ ਸੀ ਜਾਂ ਕਿਤੋਂ ਦੂਰੋਂ ਚੱਲ ਕੇ ਆਏ ਹੋ? ਮਹਾਰਾਜ ਜੀ ਕਿ ਆਪ ਜੀ ਨੇ ਆ ਕੇ ਇੱਥੇ ਜਲ ਅੰਗੀਕਾਰ ਕੀਤਾ ਹੈ।
ਜੋ ਪਈ ਉਚਿਤ ਆਪ ਕੇ ਹਮਨੇ ਜਾਣਾ।
ਮਹਾਰਾਜ ਜੀ ਇਹ ਜਲ ਅਸੀਂ ਤੁਹਾਡੇ ਉਚਿਤ ਜਾਣਿਆ ਸੀ, ਕਿਉਂਕਿ ਜਲ ਬੜਾ ਠੰਡਾ ਸੀ, ਸ਼ੀਤਲ ਜਲ। ਹੈਰਾਨੀ ਇਸ ਗੱਲ ਦੀ ਸੀ ਵੀ ਗਰਮੀ ਵਿਚ ਲਟਕਦਾ ਜਲ ਠੰਡਾ ਕਿਵੇਂ ਹੈ। ਇਸ ਕਰਕੇ ਮਹਾਰਾਜ ਜੀ ਇਹ ਜਲ ਅਸੀਂ ਤੁਹਾਡੇ ਛਕਣ ਯੋਗ ਜਾਣਿਆ ਸੀ।
ਤੁਮ ਇਸ ਧਰਿਓ ਕੀਓ ਨੈ ਪਾਨਾ।
ਤੁਹਾਡੇ ਵਾਸਤੇ ਹੀ ਅਸੀਂ ਇਹ ਜਲ ਰੱਖਿਆ ਸੀ, ਅਸੀਂ ਛਕਿਆ ਨਹੀਂ। ਹਾਲਾਂਕਿ ਸਾਨੂੰ ਬੜੀ ਭਾਰੀ ਪਿਆਸ ਲੱਗੀ ਹੋਈ ਸੀ, ਪਰ ਮਹਾਰਾਜ ਅਸੀਂ ਇਹ ਜਲ ਨਹੀਂ ਛਕਿਆ, ਇਹ ਸਿਰਫ ਤੁਹਾਡੇ ਵਾਸਤੇ ਰੱਖਿਆ ਹੋਇਆ ਸੀ।
ਕਿਰਪਾ ਧਾਰ ਕਰ ਪੁਰਵੀ ਆਸ।
ਆਪ ਜੀ ਨੇ ਬੜੀ ਦਇਆ ਕੀਤੀ ਹੈ, ਮਿਹਰਾਮਤ ਕੀਤੀ ਹੈ ਸਤਿਗੁਰੂ। ਆਪ ਜੀ ਨੇ ਦਇਆ ਕਰਕੇ ਸਾਡੇ ਮਨ ਦੀ ਆਸ ਪੂਰੀ ਕੀਤੀ ਹੈ।
ਦਾਸ ਜਾਣ ਕਰ ਪਹੁੰਚੇ ਪਾਸ।
ਸਾਨੂੰ ਆਪਣਾ ਦਾਸ ਜਾਣ ਕੇ, ਆਪਣਾ ਸੇਵਕ ਜਾਣ ਕੇ, ਆਪਣੇ ਚਰਨਾਂ ਦਾ ਸੇਵਕ ਦਾਸਰਾ ਜਾਣ ਕੇ ਆਪ ਜੀ ਨੇ ਦਇਆ ਕੀਤੀ ਔਰ ਆਪ ਆ ਕੇ ਇੱਥੇ ਪਹੁੰਚੇ ਹੋ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਆਏ ਹੋ।
ਸੁਣ ਸਤਿਗੁਰ ਬਿਰਤਾਂਤ ਬਖਾਨਾ।
ਜਦੋਂ ਭਾਈ ਸਾਧੂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਇਸ ਵੇਲੇ ਕਿੱਥੇ ਸੀ, ਕਿੱਥੋਂ ਚੱਲ ਕੇ ਆਏ ਹੋ, ਇੱਥੇ ਨੇੜੇ ਤੇੜੇ ਹੀ ਸੀ ਕਿਤੇ ਜਾਂ ਦੂਰੋਂ ਆਏ ਹੋ, ਤੇ ਭਾਈ ਸਾਧੂ ਦੀ ਬੇਨਤੀ ਸੁਣ ਕੇ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਇਸ ਕੋ ਧਿਆਨ ਕੀਨ ਪਿਆਨਾ।
ਪਾਤਸ਼ਾਹ ਜੀ ਕਹਿੰਦੇ ਭਾਈ ਸਾਧੂ ਅਸੀਂ ਨੇੜਿਓ ਨਹੀਂ, ਇੱਥੇ ਨੇੜੇ ਤੇੜੇ ਨਹੀਂ ਸੀ ਆਏ ਹੋਏ, ਅਸੀਂ 30 ਕੋਹ ਦਾ ਪੈਂਡਾ ਤੈਅ ਕਰਕੇ ਆਏ ਹਾਂ। 30 ਕੋਹ ਦਾ ਪੈਂਡਾ, 1 ਕੋਹ ਚ 2 ਕਿਲੋਮੀਟਰ ਤੋਂ ਵੀ ਅਧਕ ਪੈਂਡਾ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਅਸੀਂ 30 ਕੋਹ ਦਾ ਪੈਂਡਾ ਤੈਅ ਕਰਕੇ ਆਏ ਹਾਂ।
ਤਾਏ ਪੀਵਨ ਨੀਰ ਤੁਮਾਰਾ।
ਸਾਡਾ ਇੱਥੇ ਆਉਣ ਦਾ ਸਿਰਫ ਇੱਕੋ ਪ੍ਰਯੋਜਨ ਸੀ, ਤੁਹਾਡਾ ਇਹ ਜਲ ਛਕਣ ਵਾਸਤੇ। ਅਸੀਂ ਕਿਸੇ ਹੋਰ ਕੰਮ ਕਰਕੇ ਜਾਂ ਹੋਰ ਮਨੋਰਥ ਕਰਕੇ ਨਹੀਂ ਆਏ, ਸਿਰਫ ਤੁਹਾਡਾ ਇਹ ਜਲ ਅੰਗੀਕਾਰ ਕਰਨ ਵਾਸਤੇ, ਤੁਹਾਡਾ ਇਹ ਜਲ ਛਕਣ ਵਾਸਤੇ ਅਸੀਂ 30 ਕੋ ਦਾ ਪੈਂਡਾ ਤੈਅ ਕਰਕੇ ਆਏ ਹਾਂ।
ਜੇਠ ਦੁਪਹਿਰੀ ਸਭ ਕੱਚ ਧਾਰਾ।
ਆ ਜੇਠ ਦੀ ਦੁਪਹਿਰ ਦੀ ਸਰਕਰ ਕੜਕਦੀ ਗਰਮੀ ਵਿਚ ਅਸੀਂ ਚੱਲ ਕੇ ਆਏ ਆ। ਆ ਹੁਣ ਕੁਝ ਦੁਪਹਿਰਾ ਟਲਿਆ ਹੈ।
ਕਾਰ ਤਖਾਨਨ ਕੀ ਅਬ ਤਿਆਗੋ।
ਭਾਈ ਸਾਧੂ ਜੀ, ਭਾਈ ਰੂਪਾ ਜੀ, ਹੁਣ ਤੁਸੀਂ ਅੱਜ ਤੋਂ ਬਾਅਦ ਇਹ ਲੱਕੜੀ ਦਾ ਕੰਮ ਛੱਡ ਦਿਓ। ਆ ਜਿਹੜਾ ਤਰਖਾਣ ਦਾ ਕੰਮ ਤੁਸੀਂ ਕਰਦੇ ਹੋ, ਲੱਕੜੀਆਂ ਦਾ ਕੰਮ ਕਰਦੇ ਹੋ, ਲੋਕਾਂ ਦੇ ਦਰਵਾਜੇ ਬਣਾਉਂਦੇ ਹੋ, ਮੰਜੇ ਬਣਾਉਂਦੇ ਹੋ, ਲੱਕੜ ਦਾ ਸਮਾਨ ਬਣਾਉਂਦੇ ਹੋ, ਅੱਜ ਤੋਂ ਬਾਅਦ ਆ ਜਿਹੜਾ ਲੱਕੜ ਦਾ ਕੰਮ ਹੈ, ਤਰਖਾਣ ਦਾ ਕੰਮ ਹੈ, ਇਹ ਕੰਮ ਤੁਸੀਂ ਛੱਡ ਦਿਓ, ਤਿਆਗ ਦਿਓ।
ਕਰੋ ਦੇਗ ਗੁਰ ਕੀ ਅਨਰਾਗੋ।
ਅੱਜ ਤੋਂ ਬਾਅਦ ਤੁਸੀਂ ਗੁਰੂ ਦੇ ਨਮਿਤ ਲੰਗਰ ਲਗਾਓ, ਆਪਣੇ ਘਰ ਚ ਲੰਗਰ ਵਰਤਾਇਆ ਕਰੋ, ਲੰਗਰ ਚਲਾਓ ਸਤਿਗੁਰਾਂ ਦੇ ਨਾਂ ਤੇ, ਔਰ ਲੰਗਰ ਚਲਾਣ ਸਮੇਂ ਗੁਰੂ ਦਾ ਅਨੁਰਾਗ ਧਾਰਨ ਕਰੋ।
ਹਮ ਪ੍ਰਸੰਨ ਬਰ ਜਾਚਨ ਕੀ ਜੈ।
ਅਸੀਂ ਤੁਹਾਡੇ ਤੇ ਬਹੁਤ ਪ੍ਰਸੰਨ ਆ। ਅੱਜ ਤੋਂ ਬਾਅਦ ਤੁਸੀਂ ਗੁਰੂ ਕੀ ਦੇਗ ਚਲਾਣੀ ਹੈ, ਗੁਰੂ ਕਾ ਲੰਗਰ ਚਲਾਣਾ। ਇਹ ਕੰਮ ਛੱਡ ਦਿਓ ਤਰਖਾਣਾ ਵਾਲਾ, ਇਹ ਲੱਕੜੀ ਦਾ ਕੰਮ ਤਿਆਗ ਦਿਓ, ਗੁਰੂ ਕਾ ਲੰਗਰ ਚਲਾਣਾ ਹੈ। ਔਰ ਅਸੀਂ ਤੁਹਾਡੇ ਤੇ ਬੜੇ ਪ੍ਰਸੰਨ ਆ, ਤੁਹਾਡੇ ਤੇ ਬੜੇ ਖੁਸ਼ ਹਾਂ। ਭਾਈ ਸਾਧੂ ਜੀ, ਭਾਈ ਰੂਪਾ ਜੀ, ਮੰਗੋ, ਤੁਹਾਨੂੰ ਕੀ ਵਰ ਚਾਹੀਦਾ ਹੈ, ਤੁਹਾਡੇ ਮਨ ਦੀ ਕੀ ਕੰਖ ਹੈ, ਜੋ ਮੰਗੋਗੇ ਅਸੀਂ ਦੇਵਾਂਗੇ।
ਅਭਿਲਾਖਤ ਸੁਖ ਪਾਏ ਤੁਲੀ ਜੈ।
ਜਿਹੜਾ ਸੁਖ ਤੁਹਾਡੇ ਮਨ ਦੇ ਵਿਚ ਤੁਹਾਨੂੰ ਚੰਗਾ ਲੱਗਦਾ ਹੈ, ਉਹੀ ਸੁਖ ਮੰਗ ਲਵੋ, ਉਹ ਸੁਖ ਅਸੀਂ ਤੁਹਾਨੂੰ ਪ੍ਰਦਾਨ ਕਰਾਂਗੇ।
ਪਿਤਾ ਪੁੱਤਰ ਕਰ ਜੋਰ ਉਚਾਰੇ।
ਜਦੋਂ ਸਤਿਗੁਰਾਂ ਨੇ ਇਹ ਬਚਨ ਕਹੇ, ਇਹਨਾਂ ਦੋਵਾਂ ਪਿਓ ਪੁੱਤਰਾਂ ਨੇ, ਭਾਈ ਸਾਧੂ ਭਾਈ ਰੂਪਾ ਜੀ ਨੇ, ਦੋਨਾਂ ਨੇ ਪਿਓ ਪੁੱਤਰ ਨੇ ਹੱਥ ਜੋੜੇ, ਹੱਥ ਜੋੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਆਪਣੇ ਦਾਸ ਉਦਾਰੇ।
ਮਹਾਰਾਜ, ਤੁਸੀਂ ਬੜੀ ਦਇਆ ਕੀਤੀ ਹੈ ਸਾਡੇ ਤੇ, ਕਿਰਪਾ ਕੀਤੀ ਹੈ, ਦੂਰੋਂ ਚੱਲ ਕੇ ਆਏ ਹੋ ਤੇ ਆ ਕੇ ਆਪਣੇ ਦਾਸਾਂ ਦਾ ਉਧਾਰ ਕੀਤਾ ਹੈ, ਆਪਣੇ ਸੇਵਕਾਂ ਦਾ ਉਧਾਰ ਕੀਤਾ ਹੈ।
ਦਿਓ ਨਿਜ ਸਿੱਖੀ ਕੋ ਅਬਦਾਨ।
ਮਹਾਰਾਜ, ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੀ ਸਿੱਖੀ ਦਾ ਦਾਨ ਬਖਸ਼ੋ। ਸਤਿਗੁਰਾਂ ਕਿਹਾ, ਮੰਗੋ ਕੀ ਚਾਹੀਦਾ, ਇਹ ਹੈ ਭਾਵਨਾ ਸਿੱਖ ਦੀ। ਉਹ ਜਦੋਂ ਵੀ ਸਤਿਗੁਰਾਂ ਦੇ ਚਰਨਾਂ ਚੋਂ ਮੰਗਦਾ ਹੈ, ਇਹੀ ਮੰਗਦਾ, ਮਹਾਰਾਜ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ, ਇਹ ਸਿੱਖੀ ਕੇਸੀ ਸਵਾਸੀ ਨਿਭ ਜਾਏ। ਮਹਾਰਾਜ ਜੀ, ਕਿਰਪਾ ਕਰੋ, ਸਾਨੂੰ ਆਪਣੀ ਸਿੱਖੀ ਦਾ ਦਾਨ ਬਖਸ਼ੋ।
ਜਿਸ ਤੇ ਜਨਮ ਮਰਨ ਦੁਕਾਨ।
ਸਤਿਗੁਰੂ ਜੀ, ਜੇ ਸਿੱਖੀ ਦਾ ਦਾਨ ਦਿਓਗੇ, ਇਸ ਦਾਨ ਨੂੰ ਪ੍ਰਾਪਤ ਕਰਕੇ ਸਾਡਾ ਜਨਮ ਮਰਨ ਕੱਟਿਆ ਜਾਏਗਾ। ਜਿਨ੍ਹਾਂ ਨੂੰ ਸਿੱਖੀ ਦਾਨ ਬਖਸ਼ਦੇ ਹੋ ਮਹਾਰਾਜ, ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ।
ਤੁਮਰੇ ਚਰਨਨ ਕੋ ਹੋਏ ਪ੍ਰੇਮ।
ਸਤਿਗੁਰੂ, ਦਇਆ ਕਰੋ, ਸਾਡੇ ਮਨਾਂ ਵਿਚ ਤੁਹਾਡੇ ਚਰਨਾਂ ਦਾ ਪ੍ਰੇਮ ਵਸੇ, ਸਾਡੇ ਹਿਰਦਿਆਂ ਚ ਤੁਹਾਡੇ ਚਰਨਾਂ ਦੀ ਗੂੜੀ ਪ੍ਰੀਤ ਵਸੇ। ਮਹਾਰਾਜ, ਆਪਣੇ ਚਰਨਾਂ ਦਾ ਪ੍ਰੇਮ ਬਖਸ਼ੋ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ।
ਵਿਸਰੈ ਨੈ ਕਬ ਦਾਤਾ ਖੇਮ।
ਮਹਾਰਾਜ, ਕਿਰਪਾ ਕਰੋ ਕਿ ਸਾਨੂੰ ਕਦੇ ਵੀ ਨਾ ਵਿਸਰਿਆ ਜੇ, ਤੁਹਾਡੀ ਯਾਦ ਹਰ ਵੇਲੇ ਹਰ ਦਮ ਸਾਡੇ ਹਿਰਦੇ ਚ ਬਣੀ ਰਹੇ, ਕਦੇ ਵੀ ਤੁਹਾਡਾ ਨਾਮ ਸਾਡੇ ਹਿਰਦੇ ਚੋਂ ਨਾ ਵਿਸਰੇ।
ਜੋ ਤੁਮ ਟਹਿਲ ਦਿਓ ਹਮ ਤਾਏ।
ਮਹਾਰਾਜ, ਜਿਹੜੀ ਟਹਿਲ ਸਾਨੂੰ ਬਖਸ਼ੋਗੇ, ਜਿਹੜੀ ਸੇਵਾ ਆਪ ਦੀ ਦਇਆ ਕਰਕੇ ਕਿਰਪਾ ਕਰਕੇ ਸਾਨੂੰ ਇਸ ਵੇਲੇ ਬਖਸ਼ੋਗੇ,
ਕਰੇ ਦੇਗ ਨਿਤ ਬਨੋ ਤਾਏ।
ਮਹਾਰਾਜ, ਉਹ ਟਹਿਲ ਅਸੀਂ ਕਰਾਂਗੇ, ਗੁਰੂ ਕਾ ਲੰਗਰ ਚਲਾਵਾਂਗੇ, ਪਰ ਮਹਾਰਾਜ ਉਹ ਲੰਗਰ ਤਾਂ ਚੱਲੇਗਾ ਜੇ ਤੁਸੀਂ ਸਹਾਇਤਾ ਕਰੋਗੇ। ਮਹਾਰਾਜ, ਜੇ ਤੁਸੀਂ ਸਹਾਇਤਾ ਕਰੋਗੇ, ਵਿਚ ਤੁਸੀਂ ਵਰਤੋਗੇ, ਤਾਂ ਇਹ ਕਾਰਜ ਹੋਵੇਗਾ। ਆਪ ਜੀ ਕਿਰਪਾ ਕਰਿਆ ਜੇ ਅਸੀਂ ਲੰਗਰ ਚਲਾਵਾਂਗੇ, ਪਰ ਮਹਾਰਾਜ ਤੁਸੀਂ ਸਾਡੀ ਸਹਾਇਤਾ ਕਰਨੀ।
ਅਪਰਨਾ ਬਾਂਛਾ ਮਰੇ ਕੋਈ।
ਮਹਾਰਾਜ, ਹੋਰ ਕੋਈ ਬਾਂਛਾ ਨਹੀਂ ਸਾਨੂੰ, ਹੋਰ ਕੋਈ ਇੱਛਾ ਨਹੀਂ ਸਾਡੇ ਮਨ ਵਿਚ, ਬਸ ਆਪਣੇ ਚਰਨਾਂ ਦਾ ਭਰੋਸਾ, ਆਪਣੇ ਚਰਨਾਂ ਦੀ ਸਿੱਖੀ ਬਖਸ਼ੋ।
ਕਰੈ ਅਚਾਮਨ ਦਿਓ ਤੁਮ ਜੋਏ।
ਮਹਾਰਾਜ ਜੋ ਤੁਸੀਂ ਦਿਓਗੇ ਉਹੀ ਅਸੀਂ ਅੱਗੇ ਸੰਗਤ ਨੂੰ ਚੁਕਾ ਦਿਆ ਕਰਾਂਗੇ। ਮਹਾਰਾਜ ਸਾਡੇ ਬਸ ਕੁਝ ਨਹੀਂ, ਸਾਡੇ ਕੋਲ ਕੁਝ ਨਹੀਂ ਪਾਤਸ਼ਾਹ, ਖੀਸਾ ਤੁਹਾਡਾ ਹੋਵੇਗਾ, ਹੱਥ ਸਾਡਾ ਹੋਵੇਗਾ। ਜੋ ਦਿਓਗੇ ਮਹਾਰਾਜ ਉਹੀ ਅਸੀਂ ਸੰਗਤ ਵਿਚ ਵਰਤਾ ਦਿਆਂ ਕਰਾਂਗੇ, ਸੰਗਤ ਨੂੰ ਚੁਕਾ ਦਿਆ ਕਰਾਂਗੇ।
ਗੁਰ ਮੈਂ ਗੁਰਸਿੱਖ ਐ ਨਾ ਮੂੜੇ।
ਨਾਲੇ ਮਹਾਰਾਜ ਜੀ ਜਿਹੜਾ ਸਾਡਾ ਨਗਰ ਹੈ ਮੂਰਖਾਂ ਦਾ ਨਗਰ ਹੈ, ਸਾਰੇ ਸਰਬਰੀਏ ਚੇਲੇ ਨੇ, ਗੁਰੂ ਘਰ ਨੂੰ ਮੰਨਣ ਵਾਲੇ ਕੋਈ ਨੀ। ਜਿਹੜੇ ਨਗਰ ਚ ਭਾਈ ਰੂਪਾ ਜੀ ਹੁਣੀ ਰਹਿੰਦੇ ਸੀ, ਤੁਕਲਾਣੀ ਨਗਰ ਸੀ ਇਹਨਾਂ ਦਾ। ਮਹਾਰਾਜ ਸਾਡੇ ਨਗਰ ਚ ਸਾਰੇ ਮੂਰਖ ਹੀ ਰਹਿੰਦੇ ਨੇ, ਜਿਹੜੇ ਸਖੀ ਸਰਵਰ ਦੇ ਚੇਲੇ ਨੇ, ਲਾਲਾਂ ਵਾਲੇ ਪੀਰ ਦੇ ਕੋਈ ਨਗਾਹੇ ਵਾਲੇ ਪੀਰ ਦਾ ਚੇਲਾ, ਗੁਰੂ ਘਰ ਨੂੰ ਮੰਨਣ ਵਾਲਾ ਕੋਈ ਨੀ। ਬਸ ਅਸੀਂ ਦੋਵੇਂ ਪਿਓ ਪੁੱਤਰ ਗੁਰੂ ਕੇ ਸਿੱਖ ਹਾਂ, ਬਾਕੀ ਸਾਰਾ ਨਗਰ ਮੂਰਖਾਂ ਦਾ ਹੈ।
ਮੱਛਰ ਅਗਨ ਜਰੈ ਨਿਤ ਕੂੜੇ।
ਮਹਾਰਾਜ ਉਹ ਅੱਗੇ ਹੀ ਸਾਨੂੰ ਵੇਖ ਵੇਖ ਕੇ ਸੜਦੇ ਨੇ, ਈਰਖਾ ਦੀ ਦੁਆਇਸ਼ ਦੀ ਅੱਗ ਦੇ ਵਿਚ ਉਹ ਨਗਰ ਨਿਵਾਸੀ ਵੇਖ ਕੇ ਸਾਨੂੰ ਸੜਦੇ ਨੇ।
ਤਿੰਨ ਮੋ ਬਸ ਐ ਦੁਖਿਆਰਾ, ਇੱਕ ਅਲੰਬ ਤੁਮ ਓ ਹਮਾਰਾ।
ਮਹਾਰਾਜ ਇਹੋ ਜੇ ਪਿੰਡ ਵਾਸੀਆਂ ਵਿਚ ਰਹਿਣਾ ਸਾਡੇ ਲਈ ਬੜਾ ਔਖਾ ਹੋਇਆ ਹੋਇਆ, ਸਾਰਾ ਪਿੰਡ ਹੀ ਸਾਡਾ ਵਿਰੋਧੀ ਹੈ, ਸਾਰੇ ਹੀ ਸਾਡੇ ਦੁਸ਼ਮਣ ਨੇ, ਵੀ ਇਹ ਗੁਰੂ ਕੇ ਸਿੱਖ ਕਿਉਂ ਬਣ ਗਏ ਨੇ। ਮਹਾਰਾਜ ਸਾਰੇ ਪਿੰਡ ਦੇ ਵਿਚ ਰਹਿਣਾ ਸਾਡੇ ਲਈ ਦੁਖਿਆਰਾ ਕੰਮ ਹੋ ਚੁੱਕਾ ਹੈ, ਇਸ ਕਰਕੇ ਮਹਾਰਾਜ ਸਾਨੂੰ ਤਾਂ ਹੁਣ ਸਿਰਫ ਇੱਕ ਤੁਹਾਡਾ ਆਸਰਾ ਹੈ, ਤੁਹਾਡਾ ਹੀ ਅਲੰਬ ਹੈ।
ਜਿਵੇਂ ਰੱਖੋ ਤਿਮਰਾ ਗੁਸਾਏ।
ਮਹਾਰਾਜ ਜਿਵੇਂ ਰੱਖੋਗੇ ਤਿਵੇਂ ਅਸੀਂ ਰਹਾਂਗੇ, ਜੈਸੇ ਰੱਖੋਗੇ ਤੈਸੇ ਰਹਾਂਗੇ।
ਬਿਨਾ ਸੇਵ ਅਪਰ ਨਾ ਚਤਰਾਏ।
ਮਹਾਰਾਜ ਤੁਹਾਡੀ ਸੇਵਾ ਤੋਂ ਬਿਨਾ ਸਾਨੂੰ ਕੋਈ ਹੋਰ ਚਤਰਾਈ ਸਿਆਣਪ ਨਹੀਂ ਆਉਂਦੀ, ਸਾਨੂੰ ਨਹੀਂ ਪਤਾ ਅਸੀਂ ਕੀ ਕਰਨਾ ਕੀ ਨਹੀਂ ਕਰਨਾ, ਸਾਨੂੰ ਤਾਂ ਸਿਰਫ ਤੁਹਾਡੀ ਸੇਵਾ ਦਾ ਪਤਾ ਹੈ। ਤੁਹਾਡੀ ਸੇਵਾ ਤੋਂ ਬਿਨਾਂ, ਤੁਹਾਡੀ ਆਰਾਧਨਾ ਤੋਂ ਬਿਨਾਂ ਸਾਨੂੰ ਕੋਈ ਹੋਰ ਚਤਰਾਈਆਂ ਛਲ ਫਰੇਬ ਨਹੀਂ ਆਉਂਦੇ।
ਹੁਣ ਸਤਿਗੁਰ ਦੇ ਧੀਰਜ ਕੈ।
ਜਦੋਂ ਭਾਈ ਰੂਪਾ ਜੀ ਨੇ ਬੇਨਤੀ ਕੀਤੀ, ਮਹਾਰਾਜ ਸਾਡਾ ਸਾਰਾ ਨਗਰ ਮੂਰਖਾਂ ਦਾ, ਉਹ ਤਾਂ ਸਾਨੂੰ ਨੀ ਰਹਿਣ ਦਿੰਦੇ, ਨਗਰ ਚ ਲੰਗਰ ਕਿੱਥੇ ਚਲਾਣ ਦੇਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਭਾਈ ਰੂਪਾ ਜੀ ਔਰ ਭਾਈ ਸਾਧੂ ਜੀ ਨੂੰ ਕਹਿਣ ਲੱਗੇ,
ਨਰ ਦੁਖੀ ਤੁਮਰੇ ਨਰ।
ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਭਾਈ ਰੂਪਾ ਜੀ ਤੁਹਾਡੇ ਦੁਖੀ ਸੰਸਾਰ ਚ ਰਹਿਣ ਹੀ ਨਹੀਂ ਲੱਗੇ, ਤੁਹਾਡਾ ਕੋਈ ਦੁਖੀ ਨਹੀਂ ਰਹੇਗਾ ਸੰਸਾਰ ਚ, ਸਾਰੇ ਦੁਖੀ ਤੁਹਾਡੇ ਦੂਰ ਹੋ ਜਾਣਗੇ, ਨਿਵਿਰਤ ਹੋ ਜਾਣਗੇ।
ਉਜੜ ਜਾਏਗੋ ਗ੍ਰਾਮ ਮਾਨਾ।
ਤੁਹਾਡਾ ਜਿਹੜਾ ਪਿੰਡ ਹੈ ਨਾ, ਇਹ ਸਾਰਾ ਪਿੰਡ ਉਜੜ ਜਾਏਗਾ, ਇਹ ਤੁਹਾਡਾ ਸਾਰਾ ਪਿੰਡ ਹੀ ਉਜੜ ਜਾਏਗਾ। ਜਿਹੜੇ ਤੁਹਾਨੂੰ ਰਹਿਣ ਨੀ ਨਾ ਦਿੰਦੇ, ਤੁਹਾਨੂੰ ਦੁੱਖ ਦਿੰਦੇ ਨੇ, ਇਹ ਪਿੰਡ ਹੀ ਨੀ ਰਹੇਗਾ। ਖਾਲਸਾ ਜੀ, ਮੇਰੇ ਮਾਲਕ ਨੂੰ ਪਰਮੇਸ਼ਰ ਨੂੰ ਕੋਈ ਜੋ ਬੁਰਾ ਭਲਾ ਕਹੀ ਜਾਵੇ ਉਹ ਜਰ ਲੈਂਦਾ, ਪਰ ਪਰਮੇਸ਼ਰ ਦੇ ਪਿਆਰਿਆਂ ਨੂੰ ਕੋਈ ਦੁੱਖ ਦੇਵੇ ਪਰਮੇਸ਼ਰ ਕੋਲੋਂ ਨਹੀਂ ਜਰਿਆ ਜਾਂਦਾ। ਗੁਰਬਾਣੀ ਦਾ ਮਹਾਂਵਾਕ ਹੈ, ਜੋ ਜੋ ਤੁਮਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਮਹਾਰਾਜ ਜਿਹੜੇ ਤੇਰੇ ਭਗਤਾਂ ਨੂੰ ਦੁਖਾਉਂਦਾ ਤੂੰ ਉਹਨਾਂ ਨੂੰ ਉਸੇ ਵੇਲੇ ਮਾਰ ਮੁਕਾਉਣਾ, ਕਿਉਂਕਿ ਤੂੰ ਆਪਣਿਆਂ ਭਗਤਾਂ ਦਾ ਦੁੱਖ ਨਹੀਂ ਵੇਖ ਸਕਦਾ, ਆਪਣੇ ਸੇਵਕਾਂ ਦਾ ਦੁੱਖ ਨਹੀਂ ਵੇਖ ਸਕਦਾ। ਗੁਰੂ ਹਰਗੋਬਿੰਦ ਸਾਹਿਬ ਆਖਿਆ, ਪਿੰਡ ਵਾਲੇ ਮੇਰੇ ਸਿੱਖਾਂ ਨੂੰ ਤੰਗ ਕਰਦੇ ਨੇ, ਉਜੜ ਜਾਣਗੇ ਸਾਰੇ, ਇਹ ਪਿੰਡ ਰਹੇਗਾ ਹੀ ਨਹੀਂ। ਭਾਈ ਰੂਪਾ ਜੀ, ਭਾਈ ਸਾਧੂ ਜੀ, ਤੁਹਾਡੇ ਦੁਖੀ ਉਜੜ ਜਾਣਗੇ, ਉਹ ਰਹਿਣ ਹੀ ਨਹੀਂ ਲੱਗੇ।
ਰਜੋ ਗ੍ਰਾਮ ਆਪਣੇ ਸ਼ੁਭ ਥਾਨਾ।
ਤੁਸੀਂ ਜਾ ਕੇ ਆਪਣੇ ਸ਼ੁਭ ਥਾਨ ਤੇ ਆਪਣਾ ਨਗਰ ਵਸਾਓ, ਆਪਣੇ ਨਗਰ ਦੀ ਨੀਂਹ ਰੱਖੋ ਤੇ ਆਪਣਾ ਨਗਰ ਵਸਾਓ।
ਵਦੈ ਬਸ ਤੇਰੋ ਤੈ ਰਹੈ।
ਤੇ ਤੁਹਾਡਾ ਉਹ ਨਗਰ ਤੁਸੀਂ ਵਸਾਓ, ਉੱਥੇ ਤੁਹਾਡਾ ਵੰਸ਼ ਵਧੇਗਾ, ਉੱਥੇ ਤੁਹਾਡਾ ਪਰਿਵਾਰ ਰਹੇਗਾ, ਤੁਹਾਡੀ ਅੰਸ਼ ਵੰਸ਼ ਦਾ ਨਿਵਾਸ ਹੋਵੇਗਾ।
ਬਹੁਤ ਵਡਾਈ ਵਿਦਤ ਸੁਲੈ।
ਸਾਰੇ ਪੰਥ ਵਿੱਚ ਤੁਹਾਡੀ ਬੜੀ ਵਡਿਆਈ ਹੋਵੇਗੀ। ਭਾਈ ਰੂਪਾ ਜੀ, ਤੁਹਾਡਾ ਨਾਂ ਸਾਰੇ ਪੰਥ ਵਿਚ ਉਜਾਗਰ ਹੋਵੇਗਾ।
ਸੁਣ ਗੁਰ ਤੇ ਸਾਧੂ ਪੁਰ ਗਏ ਹੋ।
ਇਹ ਸੁਣ ਕੇ ਭਾਈ ਸਾਧੂ ਜੀ ਭਾਈ ਰੂਪਾ ਜੀ ਆਪਣੇ ਨਗਰ ਕਹਿ ਗਏ ਹਨ।
ਗੁਰ ਬਿਰਤੰਤ ਸਭ ਭਗਤ ਪਏ ਹੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਿਰਤੰਤ ਆ ਉਹ ਜਾ ਕੇ ਇਨ੍ਹਾਂ ਨੇ ਆਪਣੇ ਘਰ ਦੱਸਿਆ ਹੈ।
ਸੁਣਤ ਪਰ ਜਾ ਉਰ ਹਰ ਖਾਏ।
ਭਾਈ ਸਾਧੂ ਦੀ ਘਰ ਵਾਲੀ ਬੜੀ ਖੁਸ਼ ਹੋਈ, ਉਹ ਵੀ ਗੁਰਸਿੱਖ ਬੱਚੀ ਸੀ, ਉਹ ਬੜੀ ਖੁਸ਼ ਹੋਈ, ਬੜੀ ਪ੍ਰਸੰਨ ਹੋਈ।
ਇਤ ਦਰਸ਼ਨ ਪਤੀ ਕੇ ਸੰਗ ਆਏ।
ਉਹ ਦੌੜ ਕੇ ਆਪਣੇ ਪਤੀ ਨਾਲ ਜਿੱਥੇ ਸਤਿਗੁਰੂ ਜੀ ਬਾਹਰ ਬੈਠੇ ਸੀ ਨਾ ਜੰਡ ਦੇ ਥੱਲੇ, ਉਥੇ ਚੱਲ ਕੇ ਸਤਿਗੁਰਾਂ ਦੇ ਚਰਨਾਂ ਵਿਚ ਆਈ।
ਦੇਖ ਤਈ ਪਾਇਨ ਪਰ ਪਰੇ, ਧੰਨ ਗੁਰੂ ਅਮਰੀ ਕੁਲ ਤਰੇ।
ਸਤਿਗੁਰਾਂ ਨੂੰ ਵੇਖਦਿਆਂ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਈ ਤੇ ਕਹਿੰਦੀ ਆ, ਸਤਿਗੁਰੂ ਧੰਨ ਹੋ ਧੰਨ ਹੋ, ਆਪ ਜੀ ਦੀ ਦਇਆ ਨਾਲ ਮੇਰੀ ਸਾਰੀ ਕੁਲ ਤਰ ਗਈ ਹੈ। ਆਪ ਜੀ ਦੀ ਰਹਿਮਤ ਨਾਲ, ਆਪ ਜੀ ਦੀ ਕਿਰਪਾ ਨਾਲ ਸਾਡੀਆਂ ਸਾਰੀਆਂ ਕੁੱਲਾਂ ਤਰ ਗਈਆਂ ਹਨ।
ਹਮ ਸਮ ਦੀਨਨ ਕੀ ਕੋ ਸੁਣੈ।
ਮਹਾਰਾਜ ਸਾਡੇ ਵਰਗੇ ਦੀਨਾਂ ਦੀ ਗਰੀਬਾਂ ਦੀ ਕਿਹਨੇ ਸੁਣਨੀ ਸੀ।
ਅਸ ਕਾਰਜ ਰਾਵਣ ਕੋ ਬਣੈ।
ਮਹਾਰਾਜ ਇਹ ਤਾਂ ਕਾਰਜ ਸਿਰਫ ਤੁਹਾਨੂੰ ਹੀ ਬਣਾਉਂਦਾ ਸੀ ਕਿ ਸਾਡੇ ਵਰਗੇ ਗਰੀਬਾਂ ਦੀ ਬੇਨਤੀ ਸੁਣ ਕੇ ਤੁਸੀਂ ਸਾਨੂੰ ਗਲ ਨਾਲ ਲਾਇਆ। ਮਹਾਰਾਜ ਹੋਰ ਸਾਡੀ ਕਿਹਨੇ ਫਰਿਆਦ ਸੁਣਨੀ ਸੀ, ਕਿਹਨੇ ਸਾਨੂੰ ਜਾਣਨਾ ਸੀ, ਕਿਹਨੇ ਸਾਨੂੰ ਮੰਨਣਾ ਸੀ। ਮਹਾਰਾਜ ਇਹ ਤਾਂ ਤੁਹਾਡੀ ਕਿਰਪਾ ਹੋਈ, ਤੁਸੀਂ ਸਾਨੂੰ ਗਲ ਨਾਲ ਲਾਇਆ। ਇਹ ਕੰਮ ਸਿਰਫ ਤੁਹਾਡੇ ਹੀ ਅਖਤਿਆਰ ਹੈ, ਇਹ ਸਿਰਫ ਤੁਹਾਡੇ ਹੀ ਹਿੱਸੇ ਆਉਂਦਾ।
ਸਤਿਗੁਰ ਇਨ ਕੋ ਹੇਰਨ ਕੀਨਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਨ੍ਹਾਂ ਵੱਲ ਵੇਖਿਆ, ਇਨ੍ਹਾਂ ਦੀ ਭਾਵਨਾ ਵੇਖੀ, ਮਾਈ ਨੇ ਜਿਵੇਂ ਬੜੇ ਪਿਆਰ ਨਾਲ ਬੇਨਤੀ ਕੀਤੀ, ਸਤਿਗੁਰਾਂ ਵੇਖੀ ਹੈ।
ਬਸਤਰ ਸ਼ਸਤਰ ਆਪਣੋ ਕੋਰ ਦੀਨਾ।
ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਕੁਝ ਸ਼ਸਤਰ ਬਸਤਰ ਉਹ ਭਾਈ ਰੂਪਾ ਜੀ ਨੂੰ ਦਿੱਤੇ ਹਨ। ਭਾਈ ਰੂਪਾ ਜੀ ਜੋ ਗੁਰੂ ਕੇ ਸ਼ਰਧਾਲੂ ਸੇਵਕ ਨੇ, ਬੜੇ ਸੋਹਣੇ ਕੀਮਤੀ ਸ਼ਸਤਰ ਤੇ ਬਸਤਰ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਰੀਰ ਤੇ ਸਜਾਏ ਹੋਏ ਸੀ, ਉਹ ਸ਼ਸਤਰ ਤੇ ਬਸਤਰ ਉਤਾਰ ਕੇ ਦਿੱਤੇ ਹਨ।
ਗੁਰੂ ਡਰੋਲੀ ਤੇ ਜਬ ਥਾਏ।
ਖਾਲਸਾ ਜੀ, ਉਹ ਸ਼ਸਤਰ ਬਸਤਰ ਅੱਜ ਵੀ ਭਾਈ ਰੂਪੇ ਦੀ ਅੰਸ ਬੰਸ਼ ਵਿਚ, ਰੂਪਾ ਭਾਈ ਕਾ ਨਗਰ ਹੈ ਮਾਲਵੇ ਵਿਚ, ਉਥੇ ਅੱਜ ਵੀ ਉਨ੍ਹਾਂ ਦੇ ਪਰਿਵਾਰ ਦੀ ਅੰਸ ਬੰਸ਼ ਰਹਿੰਦੀ ਹੈ। ਉਹ ਬਸਤਰ ਅੱਜ ਵੀ ਉਥੇ ਪਏ ਹੋਏ ਨੇ। ਇਕ ਰੱਥ ਪਿਆ ਹੋਇਆ ਬੜਾ ਸੁੰਦਰ ਭਾਈ ਰੂਪਾ ਜੀ ਦਾ, ਉਹ ਪੁਰਾਤਨ ਵਸਤੂਆਂ ਉਨ੍ਹਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ, ਸੰਗਤਾਂ ਦਰਸ਼ਨ ਕਰਦੀਆਂ। ਛੇਵੇਂ ਪਾਤਸ਼ਾਹ ਨੇ ਬਸਤਰ ਸ਼ਸਤਰ ਇਨ੍ਹਾਂ ਨੂੰ ਦਿੱਤੇ ਹਨ। ਖਾਲਸਾ ਜੀ, ਜਦੋਂ ਛੇਵੇਂ ਪਾਤਸ਼ਾਹ ਡਰੋਲੀ ਤੋਂ ਚੱਲੇ ਸੀ, ਇਨ੍ਹਾਂ ਨੂੰ ਦਰਸ਼ਨ ਦੇਣ ਵਾਸਤੇ ਆਏ ਸਨ, ਜਲ ਛਕਣ ਵਾਸਤੇ ਆਏ ਸੀ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਇਕੱਲੇ ਹੀ ਚੱਲ ਕੇ ਆਏ ਸਨ।
ਵਿਧੀ ਚੰਦ ਸੁਨ ਦੀਨ ਪਵਾਏ।
ਭਾਈ ਵਿਧੀ ਚੰਦ ਜੀ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਇਕੱਲੇ ਹੀ ਚਲੇ ਗਏ, ਦੱਸ ਕੇ ਨਹੀਂ ਗਏ ਕਿੱਥੇ ਗਏ ਨੇ। ਪਿੱਛੇ ਪਿੱਛੇ ਭਾਈ ਵਿਧੀ ਚੰਦ ਜੀ ਹੋਣਾ ਨੇ ਘੋੜੇ ਤੇ ਕਾਠੀ ਪਵਾ ਲਈ।
ਪਰਬਲ ਤੁਰੰਗਮ ਤੋਂ ਸਭ ਪ੍ਰੇਰਾ।
ਭਾਈ ਵਿਧੀ ਚੰਦ ਜੀ ਹੋਣਾ ਨੇ ਵੀ ਆਪਣਾ ਬਲੀ ਤੇ ਪਰਬਲ ਘੋੜਾ ਬੜੀ ਛੇਤੀ ਨਾਲ ਪ੍ਰੇਰਿਆ ਕਿ ਜਿੱਧਰ ਸਤਿਗੁਰੂ ਗਏ ਨੇ ਪਿੱਛੇ ਪਿੱਛੇ ਮਹਾਰਾਜ ਜੀ ਤੱਕ ਪਹੁੰਚ ਕਰੀਏ, ਮਹਾਰਾਜ ਜੀ ਨੂੰ ਚੱਲ ਕੇ ਮਿਲੀਏ।
ਕਿਤ ਤੁਹਾਏ ਕਿਤ ਪੋਈਆ ਛੁਰਾ।
ਕਦੇ ਕਦੇ ਘੋੜੇ ਨੂੰ ਦੜਾਉਂਦੇ ਨੇ, ਕਦੇ ਪੋਈਏ ਪਾਉਂਦੇ ਨੇ, ਕਦੇ ਦੁੜਕੀ ਕਰਾਉਂਦੇ ਨੇ ਘੋੜੇ ਦੀ।
ਹੁਣ ਪੈਂਦੇ ਖਾ ਆਦਿਕ ਸੁਨੇ।
ਉਧਰ ਪੈਂਦੇ ਖਾ ਆਦਿਕ, ਇਹ ਵੀ ਸਤਿਗੁਰਾਂ ਦੇ ਸੂਰਮੇ, ਉਨ੍ਹਾਂ ਨੂੰ ਪਤਾ ਲੱਗਾ ਵੀ ਅਚਾਨਕ ਸਤਿਗੁਰੂ ਜੀ ਕਿੱਧਰ ਗਏ। ਉਨ੍ਹਾਂ ਵੀ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪੁਆਈਆਂ, ਜਿੰਨੇ ਸਿਪਾਹੀ ਫੌਜ ਸੀ ਪੈਂਦੇ ਖਾਂ ਦੇ ਸਮੇਤ, ਉਹ ਵੀ ਸਾਰੇ ਪਿੱਛੇ ਪਿੱਛੇ ਉਧਰ ਨੂੰ ਹੀ ਦੌੜ ਪਏ ਜਿੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਗਏ ਸਨ।
ਜੜੇ ਤੁਰਤ ਸ਼ਸਤਰ ਤੋਂ ਸਨੇ।
ਕਹਿੰਦੇ ਬੜੀ ਤੇਜ਼ੀ ਨਾਲ ਸ਼ਸਤਰਾਂ ਦੇ ਸਹਿਤ ਹੋ ਕੇ ਸ਼ਸਤਰ ਧਾਰੀ ਹੋ ਕੇ ਗਏ ਨੇ।
ਸੋਜੀ ਨਹੀਂ ਗੁਰੂ ਕਿੱਧਰ ਗਏ।
ਪਰ ਪਤਾ ਨਹੀਂ ਸੀ ਕਿਸੇ ਨੂੰ ਵੀ ਸਤਿਗੁਰੂ ਜੀ ਗਏ ਕਿੱਧਰਲੇ ਪਾਸੇ ਨੇ। ਅਚਾਨਕ ਹੀ ਮਹਾਰਾਜ ਜੀ ਹਵਾਈ ਹੋ ਗਏ, ਪਤਾ ਨਹੀਂ ਲੱਗਾ ਕਿਸ ਪਾਸੇ ਚਲੇ ਗਏ। ਇਸ ਕਰਕੇ ਸਾਰੇ ਸਿਪਾਹੀ ਲੱਭ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ।
ਸੁਣ ਸੁਣ ਸੁਭਤ ਅਰੂਦਤ ਵੇ।
ਜਿਹੜਾ ਜਿਹੜਾ ਵੀ ਸੂਰਮਾ ਸੁਣਦਾ, ਜਿਹੜਾ ਜਿਹੜਾ ਵੀ ਸਿਪਾਹੀ ਸੁਣਦਾ ਕਿ ਸਤਿਗੁਰੂ ਜੀ ਗਏ ਨੇ, ਕੱਲੇ ਚਲੇ ਗਏ ਨੇ, ਸੁਣਦਿਆਂ ਸਾਰ ਸਿਪਾਹੀ ਤਿਆਰ ਹੋ ਕੇ ਘੋੜੇ ਤੇ ਸਵਾਰ ਹੋ ਕੇ ਚੱਲ ਪੈਂਦੇ ਨੇ।
ਮੈਂ ਕੋ ਕਿਸੂੰ ਸੰਗ ਮਿਲਾਵੇ, ਖੋਜ ਦੇਖ ਕਰ ਹੈਨ ਤੋਂ ਆਵੇ।
ਕੋਈ ਕਿਸੇ ਨੂੰ ਇੱਕ ਦੂਜੇ ਨਾਲ ਨੀ ਰਲਾ ਰਿਹਾ, ਸਭ ਨੂੰ ਭਾਜੜਾਂ ਪੈ ਗਈਆਂ ਵੀ ਅਚਾਨਕ ਸਤਿਗੁਰੂ ਜੀ ਕਿੱਥੇ ਗਏ, ਤੇ ਘੋੜੇ ਦੇ ਪੈਰਾਂ ਦੇ ਪੌੜ ਵੇਖ ਕੇ ਵੀ ਜ਼ਮੀਨ ਤੇ ਪੌੜ ਵੇਖ ਕੇ ਉਹ ਨਿਸ਼ਾਨੀਆਂ ਵੇਖ ਵੇਖ ਕੇ ਪਿੱਛੇ ਦੌੜਦੇ ਨੇ। ਘੋੜੇ ਦੇ ਪੌੜਾਂ ਦੇ ਪੈਰ ਵੇਖ ਕੇ ਨਿਸ਼ਾਨੀਆਂ ਵੇਖ ਕੇ ਪਿੱਛੇ ਦੌੜਦੇ ਚਲੇ ਜਾ ਰਹੇ ਨੇ।
ਅੱਗੇ ਪਾਛੇ ਲੇਹਾ ਦੇਹੋ,
ਕੋਈ ਅੱਗੇ ਜਾ ਕੇ ਵੇਖਦਾ, ਕੋਈ ਪਿੱਛੇ, ਕੋਈ ਸੱਜੇ, ਕੋਈ ਖੱਬੇ, ਚਾਰੇ ਪਾਸੇ ਸਿਪਾਹੀ ਪਸਰ ਗਏ ਮਹਾਰਾਜ ਜੀ ਨੂੰ ਵੇਖਣ ਵਾਸਤੇ।
ਆਪਤ ਚਮੂ ਚੱਡੀ ਗੁਰ ਨੇ ਹੋ,
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਲੱਭਣ ਵਾਸਤੇ ਬਹੁਤ ਸਾਰੀ ਫੌਜ ਚੜ ਕੇ ਚੱਲ ਪਈ। ਗੁਰੂ ਦੇ ਪ੍ਰੇਮ ਦੇ ਵਿੱਚ ਸਤਿਗੁਰਾਂ ਨੂੰ ਲੱਭ ਰਹੇ ਨੇ।
ਕੁਛ ਰਹੇ ਦਿਨ ਬਿਧੀਆ ਆਇਓ,
ਖਾਲਸਾ ਜੀ ਕੁਝ ਕ ਦਿਨ ਬਾਕੀ ਰਹਿੰਦਾ ਸੀ, ਯਾਨੀ ਕਿ ਸ਼ਾਮ ਪੈ ਗਈ। ਇੰਨੇ ਨੂੰ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਚਲਦੇ ਚਲਦੇ ਜੰਡ ਸਾਹਿਬ ਦੇ ਕੋਲ, ਜੰਡ ਸਰ ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਬੈਠੇ ਸਨ ਜੰਡ ਦੇ ਥੱਲੇ ਜਲ ਛੱਕ ਕੇ, ਉਥੇ ਭਾਈ ਵਿਧੀ ਚੰਦ ਜੀ ਨੇੜੇ ਆ ਪਹੁੰਚੇ।
ਦਰਸ ਦੇਖ ਕਰ ਸੀਸ ਨਿਵਾਇਓ,
ਭਾਈ ਵਿਧੀ ਚੰਦ ਨੇ ਸਤਿਗੁਰਾਂ ਨੂੰ ਵੇਖਿਆ, ਘੋੜੇ ਤੋਂ ਲੱਥੇ ਜਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਮੱਥਾ ਟੇਕਿਆ।
ਨਿਜ ਸਿੱਖਣ ਸੰਗ ਬਾਤ ਬਖਾਨਤ, ਇਨ ਹਿਤ ਤਾਏ ਹਿਰਦੈ ਪਛਾਨਤ।
ਭਾਈ ਵਿਧੀ ਚੰਦ ਜੀ ਆਏ, ਮਹਾਰਾਜ ਇਹ ਕੀ ਖੇਡ ਹੈ? ਸਤਿਗੁਰੂ ਜੀ ਕਹਿਣ ਲੱਗੇ, ਭਾਈ ਵਿਧੀ ਚੰਦ ਜੀ ਆ ਸਾਡੇ ਸਿੱਖ ਬੈਠੇ ਨੇ, ਅਸੀਂ ਇਨ੍ਹਾਂ ਵਾਸਤੇ ਆਏ ਹਾਂ। ਭਾਈ ਵਿਧੀ ਚੰਦ ਜੀ ਸਮਝ ਗਏ ਕਿ ਸਤਿਗੁਰੂ ਜੀ ਇਨ੍ਹਾਂ ਸਿੱਖਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਇੱਥੇ ਚੱਲ ਕੇ ਆਏ ਹਨ।
ਮਹਾਰਾਜ ਏਕਲ ਹੀ ਆਏ, ਤੁਰਸ ਰਿਹਾ ਮੈਂ
ਭਾਈ ਵਿਧੀ ਚੰਦ ਜੀ ਕਹਿਣ ਲੱਗੇ, ਮਹਾਰਾਜ ਜੀ ਤੁਸੀਂ ਇਕੱਲੇ ਆ ਗਏ ਚੱਲ ਕੇ, ਤੁਰਤ ਫੁਰਤੀ ਚੜ ਕੇ ਆ ਗਏ ਘੋੜੇ ਤੇ ਸਵਾਰ ਹੋ ਕੇ, ਸਾਨੂੰ ਕਿਸੇ ਨੂੰ ਖਬਰ ਵੀ ਨਹੀਂ ਮਿਲੀ, ਸਾਨੂੰ ਕਿਸੇ ਨੂੰ ਸੁਨੇਹਾ ਤੱਕ ਨਹੀਂ ਆਪ ਜੀ ਨੇ ਦਿੱਤਾ।
ਸਤਿਗੁਰ ਕਹਿਓ ਨਾ ਮੈਂ ਇਮ ਆਵਤ, ਸਿੱਖਨ ਪ੍ਰਾਣ ਅੰਤ ਹੋਏ ਜਾਵਤ।
ਸਤਿਗੁਰੂ ਜੀ ਕਹਿਣ ਲੱਗੇ, ਭਾਈ ਵਿਧੀ ਚੰਦ ਜੇ ਅਸੀਂ ਇੱਥੇ ਇਸ ਤਰ੍ਹਾਂ ਚੱਲ ਕੇ ਨਾ ਆਉਂਦੇ ਤੇ ਇਨ੍ਹਾਂ ਦੋਹਾਂ ਸਿੱਖਾਂ ਦੇ ਪ੍ਰਾਣ ਨਿਕਲ ਜਾਣੇ ਸੀ, ਕਿਉਂਕਿ ਇਹ ਪਿਆਸ ਨਾਲ ਬੇਹੋਸ਼ ਹੋਏ ਪਏ ਸਨ। ਇੱਥੇ ਇਹਨਾਂ ਪ੍ਰਣ ਕਰ ਲਿਆ ਸੀ ਕਿ ਜਦੋਂ ਤੱਕ ਸਤਿਗੁਰੂ ਜਲ ਨਹੀਂ ਛਕਣਗੇ ਉਦੋਂ ਤੱਕ ਅਸੀਂ ਵੀ ਨਹੀਂ ਛਕਾਂਗੇ, ਜੇ ਅਸੀਂ ਨਾ ਆਉਂਦੇ, ਏਦਾਂ ਨਾ ਆਉਂਦੇ, ਛੇਤੀ ਨਾਲ ਉਡੀਕ ਕਰਦੇ ਰਹਿੰਦੇ ਤੁਹਾਡੀ ਸਾਰਿਆਂ ਦੀ, ਤੇ ਇਨ੍ਹਾਂ ਦੋਹਾਂ ਸਿੱਖਾਂ ਦੀ ਮੌਤ ਹੋ ਜਾਣੀ ਸੀ, ਇਨ੍ਹਾਂ ਦੇ ਪ੍ਰਾਣ ਨਿਕਲ ਜਾਣੇ ਸਨ।
ਇਹਨੂੰ ਉਭਾਰਨ ਕੇ ਹਿਤ ਧਾਏ,
ਅਸੀਂ ਇਨ੍ਹਾਂ ਨੂੰ ਉਭਾਰਨ ਵਾਸਤੇ, ਇਨ੍ਹਾਂ ਦੋਹਾਂ ਸਿੱਖਾਂ ਨੂੰ ਬਚਾਉਣ ਵਾਸਤੇ, ਇਨ੍ਹਾਂ ਦੇ ਪ੍ਰਾਣ ਰੱਖਣ ਵਾਸਤੇ ਇਸ ਤਰ੍ਹਾਂ ਚੱਲ ਕੇ ਆਏ ਹਾਂ।
ਜੇਠ ਦੁਪਹਿਰ ਹੀ ਮੈਂ ਉਤਲਾਏ,
ਆ ਜੇਠ ਦਾ ਮਹੀਨਾ ਦੁਪਹਿਰ ਦੀ ਇਸ ਕੜਕ ਦੀ ਧੁੱਪ ਦੇ ਵਿਚ ਚਲਦੀ ਹੋਈ ਲੂਹ ਵਿਚ, ਇਸੇ ਕਰਕੇ ਅਸੀਂ ਚੱਲ ਕੇ ਆਏ ਹਾਂ।
ਦਇਆ ਸਿੰਧ ਤੈ ਤੇ ਚੱਡ ਚਾਲੇ, ਸਾਧੂ ਸੁਤ ਬੰਤਾ ਜੁਤ ਨਾਲੇ।
ਏਦਾਂ ਸਤਿਗੁਰੂ ਜੀ ਨੇ ਬਚਨ ਕਹੇ। ਸਮਾਂ ਕਾਫੀ ਹੋ ਚੁੱਕਾ ਸੀ, ਸ਼ਾਮ ਦਾ ਸਮਾਂ ਸੀ। ਦਇਆ ਸਿੰਧ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉਥੋਂ ਉੱਠੇ, ਉੱਠ ਕੇ ਚੱਲ ਪਏ। ਭਾਈ ਸਾਧੂ ਜੀ, ਉਨ੍ਹਾਂ ਦਾ ਸਪੁੱਤਰ ਭਾਈ ਰੂਪਾ ਤੇ ਭਾਈ ਰੂਪੇ ਦੀ ਮਾਤਾ, ਉਹ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਨਾਲ, ਭਾਈ ਵਿਧੀ ਚੰਦ ਜੀ ਵੀ ਸਭ ਨਾਲ ਨਾਲ ਉਥੋਂ ਉੱਠ ਕੇ ਚੱਲ ਪਏ।
ਗੁਰ ਕੇ ਸ਼ਸਤਰ ਬਸਤਰ ਜੋ ਲੀਏ, ਸੋ ਸੁਧਾਰ ਸਿਰ ਧਾਰਨ ਕੀਏ।
ਖਾਲਸਾ ਜੀ, ਜਿਹੜੇ ਸਤਿਗੁਰਾਂ ਨੇ ਸ਼ਸਤਰ ਤੇ ਬਸਤਰ ਦਿੱਤੇ ਸੀ ਨਾ, ਉਹ ਸ਼ਸਤਰ ਤੇ ਬਸਤਰ ਚੁੱਕ ਕੇ ਭਾਈ ਸਾਧੂ ਤੇ ਭਾਈ ਰੂਪਾ ਜੀ ਹੋਣਾ ਨੇ ਉਹ ਸੰਭਾਲ ਕੇ ਆਪਣੇ ਸਿਰ ਤੇ ਰੱਖ ਲਏ ਨੇ, ਸਤਿਕਾਰ ਨਾਲ ਸਿਰ ਤੇ ਰੱਖ ਲਿਓ, ਸਿਰ ਤੇ ਚੁੱਕ ਕੇ ਚੱਲ ਪਏ।
ਚਲਤ ਸੰਗ ਮੈਂ ਪ੍ਰਭੂ ਨਿਆਰੇ,
ਸਤਿਗੁਰੂ ਜੀ ਨੇ ਨਾਲ ਚਲਦਿਆਂ ਭਾਈ ਸਾਧੂ ਭਾਈ ਰੂਪੇ ਨੂੰ ਵੇਖਿਆ।
ਕਿਰਪਾ ਸਹਿਤ ਵਿਕਸਤ ਉਚਾਰੇ,
ਸਤਿਗੁਰੂ ਜੀ ਕਿਰਪਾ ਦੇ ਰਸ ਵਿਚ ਆਏ ਭਾਈ ਰੂਪ ਚੰਦ ਨੂੰ। ਭਾਈ ਰੂਪੇ ਨੇ ਨਾ ਉਹ ਸ਼ਸਤਰ ਬਸਤਰ ਸਿਰ ਤੇ ਰੱਖ ਲਏ, ਪਾਏ ਨਹੀਂ, ਸਿਰ ਤੇ ਰੱਖ ਕੇ ਚੱਲ ਪਏ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਵੇਖ ਕੇ ਬੋਲੇ,
ਰੂਪ ਚੰਦ ਤੈ ਬਸਤਰ ਨਾ ਪਾਏ, ਦੀਏ ਸ਼ਸਤਰ ਜੋ ਅੰਗ ਨ ਲਾਏ।
ਮਹਾਰਾਜ ਜੀ ਕਹਿੰਦੇ ਭਾਈ ਰੂਪ ਚੰਦ, ਜਿਹੜੇ ਆ ਤੈਨੂੰ ਅਸੀਂ ਵਸਤਰ ਦਿੱਤੇ ਨੇ, ਤੂੰ ਪਾਏ ਕਿਉਂ ਨੀ ਆਪਣੇ ਸਰੀਰ ਤੇ? ਇਹ ਤੈਨੂੰ ਪਾਉਣ ਵਾਸਤੇ ਦਿੱਤੇ ਨੇ ਵੀ ਤੂੰ ਪਾ ਲੈ, ਤੇ ਆਹ ਜਿਹੜਾ ਸ਼ਸਤਰ ਤੈਨੂੰ ਦਿੱਤਾ, ਇਹ ਸ਼ਸਤਰ ਤੈਨੂੰ ਗਾਤਰੇ ਸਜਾਉਣ ਵਾਸਤੇ ਦਿੱਤਾ ਵੀ ਇਹ ਵੀ ਤੂੰ ਪਾ ਲੈ। ਇਹ ਸ਼ਸਤਰ ਤੇ ਵਸਤਰ ਭਾਈ ਰੂਪ ਚੰਦ ਤੈਨੂੰ ਅਸੀਂ ਪਾਉਣ ਵਾਸਤੇ ਦਿੱਤੇ ਨੇ, ਤੇ ਤੂੰ ਆਪਣੇ ਸਰੀਰ ਤੇ ਸ਼ਸਤਰ ਵਸਤਰ ਕਿਉਂ ਨੀ ਪਾਏ?
ਸਿਰ ਪਰ ਧਾਰੇ ਉਠਾਏ ਕਰ ਚਾਲਾ, ਕਿਉਂ ਨਾ ਪੈਰ ਬਾਬੀਰ ਬਿਸਾਲਾ।
ਇਹ ਸ਼ਸਤਰ ਤੇ ਵਸਤਰ ਤੂੰ ਆਪਣੇ ਸਿਰ ਤੇ ਰੱਖ ਕੇ ਉਠਾ ਕੇ ਚੱਲ ਪਿਆ, ਇਹ ਆਪਣੇ ਸਰੀਰ ਤੇ ਧਾਰਨ ਕਰਕੇ ਤੂੰ ਵੀਰ ਯੋਧਾ ਕਿਉਂ ਨੀ ਬਣਿਆ? ਇਹ ਸ਼ਸਤਰ ਧਾਰ ਕੇ ਤੂੰ ਸੂਰਮਾ ਕਿਉਂ ਨੀ ਬਣਿਆ? ਇਹ ਵਸਤਰ ਧਾਰ ਕੇ ਸੂਰਮਾ ਕਿਉਂ ਨੀ ਬਣਿਆ? ਇਹ ਸ਼ਸਤਰ ਵਸਤਰ ਪਾਉਣ ਦੀ ਬਜਾਏ ਤੂੰ ਇਹਨਾਂ ਨੂੰ ਚੁੱਕ ਕੇ ਸਿਰ ਤੇ ਰੱਖ ਕੇ ਚੱਲ ਪਿਆ, ਐਸਾ ਤੂੰ ਕਿਉਂ ਕੀਤਾ ਹੈ?
ਰੂਪ ਚੰਦ ਕਰ ਜੋਰ ਉਚਾਰਾ।
ਮਹਾਰਾਜ ਛੇਵੇਂ ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਰੂਪ ਚੰਦ ਜੀ, ਭਾਈ ਰੂਪਾ ਜੀ ਬੋਲੇ,
ਮੈਂ ਦਾਸਨ ਕੋ ਦਾਸ ਵਿਚਾਰਾ।
ਹੱਥ ਜੋੜੇ ਕਹਿੰਦੇ ਸਤਿਗੁਰੂ, ਮੈਂ ਤੁਹਾਡਿਆਂ ਦਾਸਾਂ ਦਾ ਦਾਸ ਹਾਂ, ਜਿਹੜੇ ਤੁਹਾਡੇ ਦਾਸ ਨੇ ਮੈਂ ਉਹਨਾਂ ਦਾਸਾਂ ਦਾ ਵੀ ਅੱਗੋਂ ਦਾਸ ਹਾਂ, ਦਾਸਾਂ ਦਾ ਦਾਸ ਹਾਂ।
ਤੁਛ ਜੀਵ ਮਤ ਮੰਦ ਮਲੀਨਾ।
ਮਹਾਰਾਜ ਮੈਂ ਤੁਛ ਜਿਹਾ ਜੀਵ ਹਾਂ, ਮਾੜੀ ਮਤ ਵਾਲਾ, ਮਲੀਨ ਮਤ ਵਾਲਾ ਹਾਂ।
ਭਗਤ ਗਿਆਨ ਗੁਣ ਗਨ ਤੇ ਹੀਣਾ।
ਮੈਂ ਭਗਤੀ ਤੋਂ, ਗਿਆਨ ਤੋਂ, ਗੁਣਾ ਤੋਂ ਹੀਣਾ। ਭਾਈ ਰੂਪਾ ਜੀ ਬੇਨਤੀ ਕਰ ਰਹੇ, ਮਹਾਰਾਜ ਨਾ ਮੇਰੇ ਚ ਭਗਤੀ, ਨਾ ਮੇਰੇ ਚ ਗਿਆਨ, ਨਾ ਮੇਰੇ ਚ ਗੁਣ। ਅਵਸਥਾ ਬਣ ਗਈ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਮਹਾਰਾਜ ਮੈਂ ਔਗਣਾ ਦਾ, ਗੁਨਾਹਾਂ ਦਾ ਭਰਿਆ ਹੋਇਆ ਹਾਂ।
ਸਭ ਜਗ ਕਰਤਾ ਹਰਤਾ ਸਵਾਮੀ, ਜੋ ਸੁਕਰ ਹੋ ਅੰਤਰ ਜਾਮੇ।
ਸਾਰੇ ਜਗਤ ਦੇ ਕਰਤਾ ਹੋ, ਸਾਰੇ ਜਗਤ ਦੇ ਹਰਤਾ ਹੋ, ਜੋ ਚਾਹੇ ਮਰਜ਼ੀ ਕਰ ਸਕਦੇ, ਜੋ ਚਾਹੇ ਮਰਜ਼ੀ ਕਰ ਸਕਦੇ ਹੋ। ਸਰਬ ਕਲਾ ਸਮਰੱਥ ਹੋ, ਭੰਜਨ ਗੜਨ ਸਮਰੱਥ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ।
ਸ਼ਸਤਰ ਬਸਤਰ ਜੋ ਤੁਮ ਤਨ ਕੇ।
ਰਾਜਾ ਜਿਹੜੇ ਸ਼ਸਤਰ ਤੇ ਬਸਤਰ ਤੁਹਾਡੇ ਸਰੀਰ ਨਾਲ ਲੱਗੇ ਹੋਏ, ਤੁਹਾਡੇ ਸਰੀਰ ਨਾਲ ਲੱਗ ਕੇ ਪਵਿੱਤਰ ਹੋਏ ਹੋਏ, ਆ ਜੋ ਪਵਿੱਤਰ ਸ਼ਸਤਰ ਤੇ ਬਸਤਰ ਹਨ।
ਸੁਖ ਤੁਜੋ ਪੂਜਮਾਨ ਹੈ ਮੇਰੇ।
ਮਹਾਰਾਜ ਮੇਰੀ ਕੀ ਤਾਕਤ ਕੇ ਮੈਂ ਇਹਨਾਂ ਨੂੰ ਆਪਣੇ ਸਰੀਰ ਤੇ ਪਾਵਾਂ? ਤੁਹਾਡੇ ਸ਼ਸਤਰ ਬਸਤਰੇ ਤਾਂ ਸਤਿਗੁਰੂ ਮੇਰੇ ਵਾਸਤੇ ਪੂਜਣ ਯੋਗ ਨੇ, ਇਹਨਾਂ ਨੂੰ ਤਾਂ ਮੈਂ ਪੂਜਣਾ, ਇਹਨਾਂ ਨੂੰ ਤਾਂ ਮੈਂ ਨਮਸਕਾਰ ਕਰਨੀ ਹੈ ਕਿ ਮੇਰੇ ਗੁਰੂ ਦੇ ਅੰਗਾਂ ਨਾਲ ਲੱਗੀਆਂ ਹੋਈਆਂ ਕੀਮਤੀ ਵਸਤੂਆਂ ਨੇ, ਜਿਨ੍ਹਾਂ ਚ ਮੇਰੇ ਗੁਰੂ ਦੀ ਛੂਹ ਦੀ ਕਲਾ ਵਰਤੀ ਹੋਈ ਹੈ। ਮਹਾਰਾਜ ਇਹ ਵਸਤੂਆਂ, ਇਹ ਸ਼ਸਤਰ ਤੇ ਬਸਤਰ ਸੁਖਦ ਨੇ, ਇਹ ਤਾਂ ਮੇਰੇ ਪੂਜੇ ਮਾਨ ਹਨ।
ਇਤੀ ਬੇਅਦਬੀ ਕਿਵੇਂ ਬਨ ਆਵੇ।
ਮੈਂ ਏਡੀ ਭਾਰੀ ਬੇਅਦਬੀ ਕਿਵੇਂ ਕਰ ਸਕਦਾ ਕਿ ਤੁਹਾਡੇ ਅੰਗਾਂ ਨੂੰ ਲੱਗੇ ਸ਼ਸਤਰ ਤੇ ਬਸਤਰ ਮੈਂ ਕਿਵੇਂ ਪਾ ਸਕਦਾ? ਮਹਾਰਾਜ ਮੈਂ ਏਡੀ ਵੱਡੀ ਬੇਅਦਬੀ, ਏਡਾ ਵੱਡਾ ਨਿਰਾਦਰ ਤੁਹਾਡੀਆਂ ਇਹਨਾਂ ਦਿੱਤੀਆਂ ਵਸਤੂਆਂ ਦਾ ਕਿਵੇਂ ਕਰ ਸਕਦਾ?
ਤੁਮ ਸਮਝਾਨ ਪੂਜਬੋ ਪਾਵੇ।
ਮਹਾਰਾਜ ਇਹ ਵਸਤੂਆਂ ਤਾਂ ਮੈਨੂੰ ਤੁਹਾਡੇ ਬਰਾਬਰ ਹੀ ਪਵਿੱਤਰ ਪ੍ਰਤੀਤ ਹੁੰਦੀਆਂ ਨੇ, ਤੁਹਾਡੇ ਸਮਾਨ ਜਾਣ ਕੇ ਮੈਂ ਤਾਂ ਇਹਨਾਂ ਵਸਤੂਆਂ ਦੀ ਪੂਜਾ ਕਰਾਂਗਾ, ਇਹਨਾਂ ਸ਼ਸਤਰਾਂ ਤੇ ਵਸਤਰਾਂ ਦੀ ਪੂਜਾ ਕਰਾਂਗਾ।
ਸ੍ਰੀ ਹਰਗੋਬਿੰਦ ਭਗਤ ਪਛਾਨੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਵੀ ਭਾਈ ਰੂਪਾ ਭਗਤ ਹੈ, ਇਹਦੇ ਅੰਦਰ ਭਗਤੀ ਦਾ ਰੰਗ ਚੜਿਆ ਹੋਇਆ ਹੈ, ਇਹਦੇ ਅੰਦਰ ਪ੍ਰੇਮਾ ਭਗਤੀ ਦੀ ਗੂੜੀ ਰੰਗਣ ਚੜੀ ਹੋਈ ਹੈ। ਮਹਾਰਾਜ ਛੇਵੇਂ ਪਾਤਸ਼ਾਹ ਨੇ ਭਾਈ ਰੂਪੇ ਦੀ ਭਗਤੀ ਭਾਵਨਾ ਵੇਖੀ,
ਸੁਣ ਪ੍ਰਸੰਨ ਹੋਏ ਬਾਕ ਬਕਾਨੇ।
ਸਤਿਗੁਰੂ ਜੀ ਪ੍ਰਸੰਨ ਹੋ ਗਏ, ਪ੍ਰਸੰਨ ਹੋ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਬੋਲੇ,
ਤਰੋ ਨਾ ਤੇਗ ਜੋ ਦਈ ਹਮਾਰੇ, ਤੋ ਹੋਏ ਰਸਨਾ ਤੇਗ ਤੁਮਾਰੇ।
ਆਖੋ ਸਤਨਾਮ ਸਾਹਿਬ। ਕਹਿਣ ਲੱਗੇ ਭਾਈ ਰੂਪ ਚੰਦ ਜੀ, ਜੇ ਸਾਡੀ ਦਿੱਤੀ ਹੋਈ ਤੇਗ ਤੁਸੀਂ ਗਾਤਰੇ ਨੀ ਨਾ ਪਾਉਂਦੇ, ਅਸੀਂ ਬਚਨ ਕਰਦੇ ਹਾਂ ਤੁਹਾਡੀ ਰਸਨਾ ਹੀ ਤੇਗ ਦਾ ਕੰਮ ਕਰੇਗੀ, ਤੁਹਾਡੀ ਜ਼ੁਬਾਨ ਹੀ ਤੇਗ ਦਾ ਕੰਮ ਕਰੇਗੀ, ਜੋ ਕਹਿ ਦਿਓਗੇ ਉਹ ਤਾਤਕਾਲ ਪੂਰਾ ਹੋ ਜਾਏਗਾ। جو کہہ دیو گے تات کال پورا ہو جائے گا.
جس کو سراپو بلم نہ ہوئے,
جنو سراپ دیو گے دیری نہیں لگے گی پورا ہو جائے گا.
ان انت چنی سوئے,
جے کہہ دیو گے نا مر جا, تواڈے کہن دی دیری ہوے گی مر جائے گا. کرپان نال تاں پتہ نہیں کدوں مرے گا, تسی زبان نال کہو گے تے مر جائے گا, تواڈی زبان ہی پیک دا کم کرے گی. جے مر جا بھی کہہ دیو گے تے او مر جائے گا, اودے پران نکل جان گے.
تینچے چتر کوس چل آئے,
ایدھر ستگرو جی نے بچن کر کے ور دتا پائی روپے نو, جنڈ سر تو چار کو چل کے ستگرو جی نال نال چل دے آئے.
سندر ترنی تیندر سائے,
مہاراج جی جنڈ صاحب تو چل کے چار کو دا پینڈا تے کر کے آئے, تے مہاراج جی نے بڑی سندر جگہ ویکھی, بڑی سونی سندر رمڑیک جگہ ستگرو جی نے ویکھی.
ڈیرا کرت پے گن خانے,
ستگرو نے ڈیرا کر لیا, سونی تھاں ویکھ کے سونی جگہ ویکھ کے چھویں پاتشاہ جی اوتھے ٹک گئے.
رجو گرام اے تھا کہ بانی,
بچن کیتا پائی روپا جی ایداں کرو کہ اس جگہ دے اوتے نگر بساؤ, کیونکہ او تکلانی پنڈ والے تنگ کردے سی. مہاراج جی کہندے پائی روپا جی آ جڑی جگہ ہے نا جتھے ہن اسی ڈیرا کیتا ہے, ایتھے تسی پنڈ دی موڑی گڈو, ایتھے تسی نگر بساؤ.
جب سندیا ہوئی تے آئے,
جدو سندیا دا سما ہویا سی اودوں ستگرو جی ایتھے آئے نے.
پیند خان تو پد سمندارے,
انہے نور در پیندے خان تے ہور جڑے سورمے بہادر یودے سن وہ بھی چل کے آ گئے.
آئن پجاوت پہنچے تا,
وہ بھی کوڑے دڑا کے اتھے آ پہنچے جتھے چھویں پاتشاہ جی اترے ہن.
ایک ستگر پایو سکما,
گرو ہرگوبند صاحب جی دے درشن کر کے مہاراج سچے پاتشاہ دے دیدار کر کے انہاں نو بڑا بھاری سکھ پراپت ہویا. تڑپ رہے سی, لب رہے سی سورمے سارے, آخر کار لبدیاں سارے سورمے پیندے خان دے نال چھویں پاتشاہ جی کول ایتھے آ پہنچے جتھے مہاراج جی نے پائی روپے نو کہا اس جگہ تے نگر بساؤ.
کتک چمو مگ میں کیے ڈیرا,
کچھ ک فوجا نے رستے وچ ہی ڈیرا کر لیا.
پچھے اندھکار جبیرا,
بڑا بھاری ہنیرا پی گیا, چارے پاسے ہنیرا برت گیا.
تیں بس کر گر نسا بتائے,
ستگرو نے رات اوتھے ہی بتیت کیتی, رات اوتھے رہ کے مہاراج جی نے بتیت کیتی, رات سکھ لیا.
آگے سکل پرات ہوئے آئے,
اگلا دن ہویا امرت ویلے مہاراج سچے پاتشاہ جی جاگے ہن.
نج کر سو گر ٹک لگائے,
ستگرو جی نے آپ اپنے ہتھی نگر دا ٹک لایا. اگلے دن آپ اپنے ہاتھ مہاراج جی نے ٹک لایا ہے,
موڑا گڈ دے,
موڑا گڈ دتا. ادو پنڈ دی موڑی گڈی جاندی سی, او اج بھی روپے پائی کے جاؤ نا, کہ موڑا گڈیا ہویا انہاں نے سامب کے رکھیا ہویا, بڑا پرانا. پچھے جی داس گیا سی درشن کر کے آیا, اتھے موڑا اج بھی گڈیا ہویا ہے. سو مہاراج سچے پاتشاہ جی نے آپ او موڑا گڈوایا ہے, نگر دا موڑا گڈ کے ٹک لایا ہے.
سادھو سنگ کرو ہوئے گرامو,
مہاراج جی نے موڑی گڈ دتی نگر دے وچ, پائی سادھو جی نو مہاراج گرو ہرگوبند صاحب کہن لگے.
ہوئے گرامو اپنا نام پر سارے سنامو,
مہاراج جی کہندے پائی سادھو آ تہاڈا پنڈ بسے گا ایتھے, ایداں کرو کہ اس پنڈ دا نا تسی اپنے نا تے رکھ لو, اس پنڈ دا نا تسی اپنے نام تے رکھ لو.
سن سادو کر جور اچارا,
جدو مہاراج جی نے بچن کہے کہ تسی اپنے نام تے پنڈ دا نام رکھ لو پائی سادو نو, تے پائی سادو نے ہاتھ جوڑ کے بینتی کیتی,
مجھ تے ممسط سکھ ادارا.
میں لگا ستگرو میرے نالوں زیادہ سکھ تہاڈا میرا پتر ہے پائی روپا, روپے اندر مہاراج جی میرے نالوں ادک پیار ہے, تواڈے پرتی ادک شردا ہے, ادک بھاونا ہے, میں او دے برابر نہیں ہاں تا پویں او دا پتا, پر مہاراج سکھی تو میرے تو وڈا ہے. گرسکھی نے آپ جی دی ہردے وچ تارن کیتی, او وڈا سکھ ہے.
نسچا ادک آپ کے مائے,
مہاراج او دے من دا نسچا تواڈے تے بڑا پکا ہے. میں تا ڈول گیا سی بھی کتھے آؤ گے ستگرو جل چکن, ਉਹਨੇ ਮੈਨੂੰ ਹੌਸਲਾ ਦਿੱਤਾ ਸੀ, ਗੁਰੂ ਆਏਗਾ ਉਹ ਸਾਡੀ ਭਾਵਨਾ ਜ਼ਰੂਰ ਪੂਰੀ ਕਰਨਗੇ। ਮੇਰੇ ਪੁੱਤਰ ਦੇ ਅੰਦਰ ਮਹਾਰਾਜ ਰੂਪੇ ਦੇ ਅੰਦਰ ਤੁਹਾਡੇ ਪ੍ਰਤੀ ਅਧਿਕ ਨਿਸ਼ਠਾ ਤੇ ਅਧਿਕ ਭਾਵਨਾ ਹੈ।
ਮਹਾਰਾਜ
ਤੁਸੀਂ ਉਹਦੇ ਹਿਰਦੇ ਚ ਸਦਾ ਹੀ ਵਸਦੇ ਹੋ, ਉਹ ਕਦੇ ਵੀ ਤੁਹਾਨੂੰ ਆਪਣੇ ਹਿਰਦੇ ਚ ਨਹੀਂ ਵਿਸਾਰਦਾ। ਰਾਤ ਦਿਨ ਅੱਠੇ ਪਹਿਰ ਤੁਹਾਡੇ ਚਿੰਤਨ ਵਿਚ ਰਹਿੰਦਾ, ਹਰ ਵੇਲੇ ਤੁਹਾਡਾ ਸਿਮਰਨ ਕਰਦਾ।
ਪੁੱਤਰ ਨਾਮ ਪਰ ਲਖੋ ਨਾਮੋ,
ਮਹਾਰਾਜ ਜੀ ਜੇ ਕਿਰਪਾ ਕਰਨ ਲੱਗੇ ਹੋ ਤੇ ਇਸ ਨਗਰ ਦਾ ਨਾਮ ਮੇਰੇ ਪੁੱਤਰ ਦੇ ਨਾਂ ਤੇ ਰੱਖ ਦੇ। ਉਹ ਭਾਵਨਾ ਵਾਲਾ ਸਿੱਖ ਹੈ, ਮੇਰੇ ਤੋਂ ਅਧਿਕ ਨਿਸ਼ਚਾ ਉਹਦੇ ਮਨ ਚ ਤੁਹਾਡੇ ਪ੍ਰਤੀ ਹੈ। ਜੇ ਨਾਂ ਹੀ ਰੱਖਣਾ ਇਸ ਨਗਰ ਦਾ ਤੇ ਮੇਰੇ ਤੇ ਨਹੀਂ, ਮਹਾਰਾਜ ਮੇਰੇ ਪੁੱਤਰ ਦੇ ਨਾਂ ਤੇ ਨਗਰ ਦਾ ਨਾਂ ਰੱਖ ਦਿਓ।
ਸੁਣ ਗੁਰ ਪਾਖੇ ਰੋਪਾ ਗ੍ਰਮੋ,
ਸੁਣ ਕੇ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਭਾਈ ਅੱਜ ਤੋਂ ਬਾਅਦ ਇਸ ਪਿੰਡ ਦਾ ਨਾਂ ਰੂਪਾ ਭਾਈ ਕਾ ਹੋਵੇਗਾ। ਰੂਪਾ ਨਗਰ, ਇਸ ਪਿੰਡ ਦਾ ਨਾਂ ਰੂਪਾ ਭਾਈ ਕਾ ਰੂਪਾ, ਇਹ ਨਾਂ ਇਸ ਪਿੰਡ ਦਾ ਹੋਵੇਗਾ।
ਬੋਰ ਅਵ ਸਦਨ ਬਣੀ ਜੈ,
ਮਹਾਰਾਜ ਜੀ ਨੇ ਫਿਰ ਬਚਨ ਕੀਤੇ ਕਿ ਭਾਈ ਇਹ ਨਗਰ ਵਸਾਓ ਔਰ ਆਪਣੇ ਰਹਿਣ ਵਾਸਤੇ ਆਪਣਾ ਨਿਵਾਸ, ਆਪਣਾ ਘਰ ਮਕਾਨ ਇਸੇ ਜਗ੍ਹਾ ਤੇ ਬਣਾਓ।
ਵਿਦਤੈ ਦੇਸ਼ਨ ਵਿਖੈ ਜਨੀ ਜੈ,
ਸਾਰਿਆਂ ਦੇਸ਼ਾਂ ਵਿਦੇਸ਼ਾਂ ਵਿਚ ਇਹ ਜਗ੍ਹਾ ਦਾ ਨਾਮ ਪ੍ਰਗਟ ਹੋਵੇਗਾ, ਇਸ ਪਵਿੱਤਰ ਅਸਥਾਨ ਦਾ ਨਾਮ ਪ੍ਰਗਟ ਹੋਵੇਗਾ, ਸਾਰੇ ਸਿੱਖ ਜਗਤ ਵਿਚ ਇਹ ਨਗਰ ਪੂਜਿਆ ਜਾਏਗਾ।
ਹਮ ਵੀ ਪੁਨ ਆਵੇ ਇਸ ਸਥਾਨ, ਕੀਰਤਕ ਜੋਤ ਕਰੇ ਗੁਜ਼ਰਾਨ।
ਤੁਸੀਂ ਇੱਥੇ ਨਗਰ ਵਸਾਓ, ਘਰ ਬਣਾਓ, ਲੰਗਰ ਚਲਾਓ ਇੱਥੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਅਸੀਂ ਵੀ ਆਵਾਂਗੇ ਇੱਥੇ, ਜਦੋਂ ਨਗਰ ਵਸ ਜਾਏਗਾ ਨਾ ਫਿਰ ਅਸੀਂ ਵੀ ਆਵਾਂਗੇ ਇੱਥੇ, ਤੇ ਕੁਝ ਦਿਨ ਤੁਹਾਡੇ ਕੋਲ ਇੱਥੇ ਰਹਿ ਕੇ ਗੁਜ਼ਰਾਨ ਕਰਾਂਗੇ, ਕੁਝ ਦਿਨ ਇੱਥੇ ਰਹਿ ਕੇ ਨਿਵਾਸ ਕਰਾਂਗੇ।
ਸਤਿਗੁਰ ਫੇਰ ਸਵਾਰ
ਇਹਦਾ ਬਚਨ ਕਰਕੇ ਭਾਈ ਰੂਪੇ ਨੂੰ, ਭਾਈ ਸਾਧੂ ਨੂੰ ਨਗਰ ਦਾ ਨੀਂਹ ਪੱਥਰ ਰੱਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਇੱਥੋਂ ਵਾਪਸ ਚੱਲ ਪਏ।
ਸਨੇ ਸਨੇ ਚੱਲ ਖਿਲਤ ਸ਼ਿਕਾਰ,
ਸਨੇ ਸਨੇ ਮਹਾਰਾਜ ਜੀ ਰਸਤੇ ਚ ਸ਼ਿਕਾਰ ਖੇਡਦੇ, ਕਿਉਂਕਿ ਜੰਗਲ ਦਾ ਇਲਾਕਾ ਸੀ, ਡਰੋਲੀ ਜਾ ਰਹੇ ਨੇ ਵਾਪਸ ਤੇ ਰਸਤੇ ਵਿਚ ਜੰਗਲ ਹੈ, ਜੰਗਲ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਿਜੇ ਸਹਿਜੇ ਸ਼ਿਕਾਰ ਖੇਡਦੇ ਜਾ ਰਹੇ ਨੇ।
ਸਾਧੂ ਰੂਪ ਚੰਦ ਮਿਲ ਦੋ,
ਭਾਈ ਸਾਧੂ ਤੇ ਭਾਈ ਰੂਪ ਚੰਦ ਜੀ ਇਹਨਾਂ ਦੋਹਾਂ ਪਿਓ ਪੁੱਤਰਾਂ ਨੇ।
ਗ੍ਰਾਮ ਵਸਾਵਨ ਕੀਨਤ ਸੋ,
ਗੁਰੂ ਪਾਤਸ਼ਾਹ ਦੇ ਹੁਕਮ ਨਾਲ ਪਿੰਡ ਵਸਾ ਦਿੱਤਾ, ਨਗਰ ਵਸਾ ਦਿੱਤਾ। ਇਹ ਨੀ ਪੁੱਛਿਆ ਮਹਾਰਾਜ ਮਾਇਆ ਕਿੱਥੋਂ ਆਏਗੀ, ਨਗਰ ਵਸਾਇਆ, ਬਚਨ ਮੰਨ ਕੇ ਆਪੇ ਹੀ ਮਹਾਰਾਜ ਜੀ ਦੀਆਂ ਨੌ ਨਿਧੀਆਂ ਆ ਵਸੀਆਂ ਇੱਥੇ ਤੇ ਨਗਰ ਵਸਾ ਦਿੱਤਾ। ਦੋਵਾਂ ਨੇ ਰਲ ਕੇ ਆਪਣਾ ਪਹਿਲਾਂ ਘਰ ਮਕਾਨ ਬਣਾਇਆ।
ਗੁਰ ਵਰ ਕਰ ਗੰਦ ਤਬ ਵਾਸੇ,
ਸਤਿਗੁਰਾਂ ਦੇ ਵਰ ਕਰਕੇ ਬਹੁਤ ਸਾਰੇ ਲੋਕ ਆ ਕੇ ਇੱਥੇ ਵਸਣ ਲੱਗ ਪਏ।
ਆਨ ਆਪਣੇ ਰਚੇ ਅਵਾਸੇ,
ਵਾਰੋ ਵੇਰੀ ਕਰਕੇ ਲੋਕ ਆਪਣੇ ਘਰ ਬਣਾਉਣ ਲੱਗੇ, ਮਕਾਨ ਬਣਾਉਣ ਲੱਗੇ ਕਿ ਨਵਾਂ ਪਿੰਡ ਵਸਿਆ ਤੇ ਨਵੇਂ ਪਿੰਡ ਦੇ ਵਿਚ ਆ ਕੇ ਆਪਣੇ ਨਵੇਂ ਘਰ ਬਣਾ ਕੇ ਵਸਾ ਕੇ ਰਹਿਣ ਲੱਗੇ।
ਦੇਵ ਦੇਗ ਕੀ ਕਰਬੇ ਲਾਗੇ,
ਭਾਈ ਰੂਪੇ ਨੇ, ਕਿਉਂਕਿ ਸਤਿਗੁਰਾਂ ਦਾ ਹੁਕਮ ਸੀ ਵੀ ਲੰਗਰ ਲਾਣਾ, ਇਹ ਖਾਲਸਾ ਜੀ ਇਹ ਕਰਮ ਪ੍ਰਚਾਰ ਹੈ, ਉਸ ਇਲਾਕੇ ਦੇ ਵਿਚ ਸਤਿਗੁਰੂ ਜੀ ਲੋਕਾਂ ਨੂੰ ਗੁਰੂ ਘਰ ਨਾਲ ਜੋੜਨ ਵਾਸਤੇ ਕਰਮ ਪ੍ਰਚਾਰ ਚਲਾ ਰਹੇ ਕਿ ਜਦੋਂ ਕੋਈ ਭੁੱਖਾ ਆ ਕੇ ਪ੍ਰਸ਼ਾਦਾ ਛਕੇਗਾ, ਲੰਗਰ ਛਕੇਗਾ ਤੇ ਉਹਦਾ ਗੁਰੂ ਘਰ ਨਾਲ ਪਿਆਰ ਜਾਗੇਗਾ, ਭਾਵੇਂ ਕੋਈ ਆਨ ਮਤੀਆ ਹੀ ਆਵੇ, ਉਹਨੂੰ ਇਹ ਮਨ ਦਾ ਧਰਵਾਸ ਹੋਵੇਗਾ ਕਿ ਜਿਸ ਘਰ ਵਿਚੋਂ ਮੈਨੂੰ ਪੇਟ ਭਰਨ ਨੂੰ ਪ੍ਰਸ਼ਾਦਾ ਮਿਲਿਆ, ਮੈਂ ਉਸ ਘਰ ਨਾਲ ਹੀ ਸਦਾ ਵਾਸਤੇ ਜੁੜ ਜਾਵਾਂ, ਉਥੇ ਹੀ ਸਦਾ ਵਾਸਤੇ ਅਭੇਦ ਹੋ ਜਾਵਾਂ। ਇਹ ਕਰਮ ਪ੍ਰਚਾਰ ਹੈ, ਕਰਮ ਪ੍ਰਚਾਰ ਦੀ ਅੱਜ ਬਹੁਤ ਥਾਵਾਂ ਤੇ ਕਮੀ ਆ ਰਹੀ ਹੈ, ਕਰਮ ਪ੍ਰਚਾਰ ਬਹੁਤ ਹੋ ਰਿਹਾ, ਪਰ ਕਰਮ ਪ੍ਰਚਾਰ ਵੀ ਨਾਲ ਨਾਲ ਚਾਹੀਦਾ। ਗਰੀਬਾਂ ਦੀ ਮਦਦ ਕਰਨ ਵਾਲੇ ਵੀ ਚਾਹੀਦੇ ਨੇ, ਜਿਹੜੇ ਲੋੜਵੰਦ ਨੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਵੀ ਚਾਹੀਦੇ ਨੇ, ਬਿਮਾਰਾਂ ਵਾਸਤੇ ਵਧੀਆ ਹਸਪਤਾਲ ਹੋਣੇ ਚਾਹੀਦੇ ਨੇ ਜਿੱਥੇ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਵੇ। ਏਦਾਂ ਦੇ ਕਰਮ ਪ੍ਰਚਾਰ ਨਾਲ ਆਪੇ ਸਿੱਖੀ ਵਿਚ ਵਾਧਾ ਹੋਵੇਗਾ। ਤੋ ਸਤਿਗੁਰੂ ਜੀ ਨੇ ਉਸ ਸਮੇਂ ਉਸ ਇਲਾਕੇ ਦੀ ਜਿਹੜੀ ਲੋੜ ਸਮਝੀ, ਉੱਥੇ ਲੰਗਰ ਦਾ ਮਹਾਰਾਜ ਜੀ ਨੇ ਲਵਾਇਆ, ਭਾਈ ਰੂਪੇ ਨੂੰ ਕਿਹਾ ਭਾਈ ਰੂਪਾ ਜੀ ਲੰਗਰ ਚਲਾਓ ਗੁਰੂ ਕੇ ਨਿਮਿਤ। तो सतगुरां दा बचन मान के भाई रूपा जी ने भाई साधु जी ने गुरु का लंगर चलाया है।
गुरु प्रेम मेरे नित पागे
लंगर चला दिता है। लंगर अपने हथी तैयार करदे ने, अपने हथी बरतौंदे ने। सतगुरु सच्चे पातशाह जी दे प्रेम रस दे विच पागे भिजे होए ने। दोवे प्यो पुत्र सतगुरां दे प्रेम रस विच भिजे होए ने।
स्त्री पुरुष टैल को करे
कहंदे इहदी घरवाली भाई साधु दी जिन्ने होर भी कोई नगर निवासी आउंदे जिहड़े लंगर छकण आउंदे ने ओ सेवा भी करदे ने अपने हथी। अनेक प्रकार दियां सेवावां टहलां हो रहियां ने।
शुद्ध असन दे भाव सुतरे
ओरे भी भुखा आउंदा है बड़े प्यार नाल उहनूं भोजन छकाउंदे ने। बड़े प्यार नाल उहनूं जीओ आया कह के बिठा के फिर उहनूं भोजन छकाउंदे ने।
अब लग तिन के है ए रीत जे मैं देख तरह उर प्रीत।
उर तक भी खालसा जी उहनां दे विच रीत चलदी आउंदी है। भाई संतोख सिंह जी कहते हुण भी मर्यादा भाई रूपे दे परिवार दे विच चलदी आउंदी भी जदों कोई संगत जांदी है सिख जांदे ने ते ओ उहनां नूं लंगर छकाउंदे ने। लंगर चलाण दी जिहड़ी रीत मर्यादा है ओ हुण तक भी उहनां विच चलदी आउंदी है।
वड्डे समृद्धवान भी पए सेवक अगर बिंद होए गए।
सेवा करदियां करदियां भाई रूपा जी भाई साधु जी समृद्धिवान हो गए। बड़ा कुछ आ गया, रिद्धियां सिद्धियां घर च आ गई, हजमतां आ गई, कमी नहीं रही किसी चीज की। अगों सेवक भी उन्हां दे बड़े हुए, बहुत सिखी सेवकी इलाके दे विच भाई रूपा जी दी होई, उन्हां दी पूजा होण लगी।
तो आपी त्रिया जुत सारे करें देख की टैल सुधारे।
भावे नौकर चाकर सेवक बड़े आ गए पर फिर भी अपने हथी सेवा करनी इन्होंने नहीं छड़ी। सेवा अपने हथी जरूर कर दे रहे, अपनी घरवाली समेत भाई साधु भाई रूपा बड़े प्यार नाल भावना नाल सेवा कर दे। अपने हथी लंगर तैयार करना ओ मर्यादा नहीं छड़ी भावे सेवक आ गए ने।
गर्भहीन संतत सब हुए
अगो इना दी जड़ी संतान है ओ भी हंकार तो रह तो ही। किसे दे मन च कोई हंकार कोई होमे कोई हैंकड़ नहीं।
असने चावे तो छुद तुझे कोई
ओ भी बड़े प्यार नाल भोजन छकाउंदे ने। जे कोई भुखा आउंदा है ते अभ्यागत आउंदा बड़े प्यार नाल सत्कार नाल उहनूं लंगर छकाउंदे ने।
पेंद खान तब जोरे हाथ
ये तो भाई रूपे दे घर दी कथा। इधर हुण पेंदे खान जिवें छेवें पातशाह नूं जदों आके मिलिया भी अचानक सतगुरु जी तुसी कल्ले आ गए सानू दस्या नहीं। तो पेंदे खां महाराज गुरु हरगोबिंद साहब नूं कहण लगा
हे प्रभ को नलीनो साथ।
कहण लगा सतगुरु जी ये तुसी चंगा कौतक वरताया कि कल्ले ही दोपहर नूं इन्नी कड़क दी गर्मी पैंदी सी कड़क दी धुप पैंदी सी लू चलदी सी ते अचानक आप जी महाराज घोड़े ते चढ़ के कल्ले आ गए।
सुन सुन सुद पाचे सब आए
नाल किसे नूं नहीं लिया। सानू बाद विच पता लगा भी सतगुरु जी गए ने असी सुन सुन के खबर पिछे पिछे चल के तुहाडे नाल आए इत्थे पहुंचे हां।
कीर्तक आज मिले दरसाए
महाराज कई तां पहुंचे ही नहीं हाले कई अज आ के मिले ने क्योंकि रात तो बाद अगले दिन पेंदे खां गल कर रहे। महाराज जी कई तो अज आ के मिले ने अज आप जी नाल उहनां दा मेल होया।
विधि चंद सब कयो प्रसंग
फिर जदों पेंदे खां ने इदां पुछया ते लागे भाई विधि चंद जी बैठे। भाई विधि चंद जी ने फिर दस्या
सिखन वत्सल बिरद उतंग
पेंदे खां सतगुरु अपने सिखां नाल प्यार करदे ने सिखा दे वत्सल ने सिखा दे प्यारे ने।
विष्ण रूप में बरते जैसे नई सुभाव नित सो कैसे
सतगुरु जी परमेश्वर रूप च हो के वरतदे ने। महाराज जी का सुभाव जिहो जिहा आद तो बनिया होया वो कदे नहीं मिटदा।
भगतन की सहायता हेतु
अपने भगतां दी सहायता करन वास्ते
जगत सबको रमा समेत
जिवें भगवान जी लक्ष्मी नूं भी छड के आ जांदे ने ना वैकुंठ तों मात लोक च आ जांदे ने अपने भगतां दी रखिया करन वास्ते
जब सहाय निज जन की करे
जदों आके अपने सेवकां दी सहायता करदे हन
ते पश्चात सबन सुध दरे
उस तों बाद फिर बाकियां दी सार संभाल लैंदे ने पहलां अपने भगतां दी सार लैंदे ने
सहज सुभाए इनो को ऐसे
उसे तरह गुरु हरगोबिंद साहब दा सुभाओ है ए भी पहलां अपने सिखां दी सार लै के बाद च पुछदे ने भी किसे दूजे दा की हाल है ਪਹਿਲਾਂ ਆਪਣੇ ਸੇਵਕਾਂ ਦੀ ਪੈਜ ਤੇ ਆਪਣੇ ਸੇਵਕਾਂ ਦਾ ਹਾਲ ਵੇਖਦੇ ਨੇ
ਜਨ ਕੋ ਰੱਛੇ ਜੈਸੀ ਕੈਸੀ
ਜਿਵੇਂ ਕਿਵੇਂ ਕਰਕੇ ਆਪਣੇ ਸੇਵਕਾਂ ਆਪਣੇ ਜਨਾਂ ਦੀ ਰੱਖਿਆ ਕਰਦੇ ਹਨ
ਸੋ ਗਤ ਹੀ ਆ ਕੀ ਨ ਗੁਸਾਏ
ਉਹੀ ਗੱਤ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਕੀਤੀ ਹੈ
ਤਪਤ ਜੇਠ ਤੁਰਨ ਕਰ ਦਾਏ
ਤਪਦੀ ਜੇਠ ਦੀ ਗਰਮੀ ਚ ਛੇਤੀ ਦੌੜ ਕੇ ਆਏ ਨੇ ਇੱਥੇ ਇਨ੍ਹਾਂ ਨੇ ਆਪਣੇ ਸੇਵਕਾਂ ਦੇ ਪ੍ਰਾਣ ਰੱਖਣੇ ਸਨ ਤਾਂ ਚੱਲ ਕੇ ਆਏ ਨੇ ਪੈਂਦੇ ਖਾਂ
ਹੁਣ ਸਭਿਆਂ ਗੁਰ ਚਰਿਤ ਉਦਾਰਾ
ਜਦੋਂ ਮਹਾਰਾਜ ਜੀ ਦਾ ਇਹ ਪ੍ਰਸੰਗ ਸਾਰੇ ਸਿਪਾਹੀਆਂ ਨੇ ਪੈਂਦੇ ਖਾਂ ਦੇ ਸਮੇਤ ਸਾਰੇ ਸਿੱਖਾਂ ਨੇ ਸੁਣਿਆ
ਕਰਦਾ ਭਾਉ ਅਧਿਕ ਉਰਧਾਰਾ
ਸਾਰਿਆਂ ਦੇ ਮਨ ਚ ਸਤਿਗੁਰਾਂ ਪ੍ਰਤੀ ਹੋਰ ਸ਼ਰਧਾ ਵਧ ਗਈ ਹੋਰ ਭਾਰੀ ਪ੍ਰੇਮ ਸਾਰਿਆਂ ਦੇ ਹਿਰਦੇ ਚ ਵਧ ਗਿਆ
ਕਰਤ ਬਤਕ ਇਮ ਖਿੱਚ ਖਿਲਤ ਅਖੇਰ
ਏਦਾਂ ਆਪਸ ਵਿਚ ਗੱਲਾਂ ਕਰਦਿਆਂ ਸ਼ਿਕਾਰ ਖੇਡਦੇ ਹਨ
ਸਨੇ ਸਨੇ ਚੱਲ ਪੰਥ ਬਡੇਰ
ਸਨੇ ਸਨੇ ਸਹਿਜੇ ਸਹਿਜੇ ਸ਼ਿਕਾਰ ਖੇਡਦਿਆਂ ਟੁਰੇ ਆਉਂਦੇ ਨੇ
ਇਕ ਜਾਮਨੀ ਮਗ ਮੈ ਰਹਿ
ਰਸਤੇ ਵਿਚ ਇਕ ਰਾਤ ਸਤਿਗੁਰਾਂ ਨੇ ਹੋਰ ਬਤੀਤ ਕੀਤੀ ਹੈ
ਜਿਰਤ ਜੰਗਲ ਮੈਂ ਮੁਜਰ ਮੁਗਲੈ
ਔਰ ਜੰਗਲ ਵਿਚ ਵਿਚਰਦਿਆਂ ਮਹਾਰਾਜ ਜੀ ਖੁਸ਼ੀ ਮਾਣ ਰਹੇ ਨੇ
ਔਰ ਡਰੋਲੀ ਪਹੁੰਚੇ ਜਾਏ
ਏਦਾਂ ਫਿਰ ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਡਰੋਲੀ ਆ ਕੇ ਪਹੁੰਚੇ ਹਨ
ਸਾਈ ਦਾਸ ਮਿਲਿਓ ਹਰ ਖਾਏ
ਆਪੋ ਭਾਈ ਸਾਈ ਦਾਸ ਆ ਕੇ ਸਤਿਗੁਰਾਂ ਨੂੰ ਮਿਲਿਆ
ਬਿਥਰਿਓ ਸਭਿਆਂ ਨੂੰ ਵਿਖੈ ਪ੍ਰਸੰਗ
ਇਹ ਪ੍ਰਸੰਗ ਹੁਣ ਸਾਰਿਆਂ ਚ ਪ੍ਰਗਟ ਹੋ ਗਿਆ ਸਤਿਗੁਰਾਂ ਦਾ ਇਹ ਕੌਤਕ ਸਾਰਿਆਂ ਚ ਪ੍ਰਗਟ ਹੋਇਆ
ਇਕ ਕਹਿ ਦੂਸਰ ਕੇ ਸੰਗ
ਇਕ ਦੂਜੇ ਨੂੰ ਕਹਿੰਦਾ ਆਪਸ ਵਿਚ ਇਕ ਦੂਜੇ ਨਾਲ ਗੱਲਾਂ ਕਰਦੇ ਨੇ
ਛਿਨ ਮੈਂ ਤੀਸ ਕੋ ਸਗੁਰ ਤਾਏ ਮਰੈ ਤਿਰ ਖਾਤਰ ਸਿੱਖ ਬਚਾਏ
ਦੇਖੋ ਸਤਿਗੁਰੂ ਕਿੱਡੇ ਦਿਆਲੂ ਨੇ ਇਕ ਛਿੰਨ ਚ 30 ਕੋ ਦਾ ਪੈਂਡਾ ਤੈਅ ਕਰਕੇ ਗਏ ਤੇ ਆਪਣੇ ਮਰਦੇ ਪਿਆਸੇ ਸਿੱਖਾਂ ਦੇ ਜਾ ਕੇ ਪ੍ਰਾਣ ਬਚਾਏ ਕਿੱਡੇ ਵੱਡੇ ਦਇਆ ਸਿੰਧ ਨੇ ਸਤਿਗੁਰੂ ਇਕ ਛਿੰਨ ਚ 30 ਕੋ ਦਾ ਪੈਂਡਾ ਤੈਅ ਕਰਕੇ ਉਥੇ ਜਾ ਪਹੁੰਚੇ
ਇਸ ਕੋਸ ਪਰ ਤਿੰਨ ਸੁਧ ਜਾਣੇ
30 ਕੋ ਤੱਕ ਉਹਨਾਂ ਦੀ 30 ਕੋ ਤੇ ਬੈਠੇ ਉਹਨਾਂ ਦੀ ਖਬਰ ਇੱਥੇ ਬੈਠਿਆਂ ਸਤਿਗੁਰਾਂ ਨੇ ਜਾਣ ਲਈ
ਗੁਰੂ ਉਚਿਤ ਲੱਕ ਪਾਨੇ
ਉਹਨਾਂ ਨੇ ਭਾਵਨਾ ਕੀਤੀ ਕਿ ਸਤਿਗੁਰਾਂ ਨੂੰ ਜਲ ਛਕਾਣਾ ਤੇ ਆਪ ਉਹ ਪਾਣੀ ਨਹੀਂ ਸੀ ਪੀ ਰਹੇ ਏਦਾਂ ਦੀ ਭਾਵਨਾ ਕਰਕੇ ਬੈਠਿਆਂ ਦੀ ਭਾਵਨਾ ਗੁਰੂ ਸਾਹਿਬ ਨੇ ਪੂਰੀ ਕੀਤੀ ਹੈ
ਪਰਖ ਪ੍ਰੇਮ ਕੋ ਬੋਤ ਲਾਏ ਪੀਓ ਜਾਏ ਜਲ ਬਨੇ ਚਿਤ ਸਾਏ
ਉਹਨਾਂ ਦਾ ਭਾਰੀ ਪ੍ਰੇਮ ਪਰਖ ਕੇ ਸਤਿਗੁਰੂ ਜੀ ਗਏ ਔਰ ਜਾ ਕੇ ਉਹਨਾਂ ਦਾ ਜਲ ਪੀਤਾ ਆਪ ਧਿਆਏ ਬਣ ਕੇ ਗਏ ਵੀ ਅਸੀਂ ਪਿਆਸੇ ਹਾਂ ਸਾਨੂੰ ਜਲ ਚਕਾਓ ਆਪ ਜਾ ਪਹੁੰਚੇ ਉੱਥੇ ਕਹਿੰਦੇ ਵੇਖੋ ਸਤਿਗੁਰੂ ਕੈਸੇ ਦਿਆਲੂ ਮਹਾਰਾਜ ਜੀ ਦਾ ਭਾਰੀ ਪ੍ਰਚਾਰ ਉਪਮਾ ਮਹਿਮਾ ਸਾਰੇ ਨਗਰ ਵਿਚ ਪਸਰੀ ਹੈ